ਸਤਨਾਮ ਵਾਹਿਗੁਰੂ ਸਾਹਿਬ ਜੀ ਧਨਾਸਰੀ ਮਹੱਲਾ ਪੰਜਵਾਂ ਜਿਹ ਕਰਨੀ ਹੋਵਾ ਹੈ ਸ਼ਰਮਿੰਦਾ ਇਹ ਕਮਾਨੀ ਰੀਤ ਸੰਤ ਕੀ ਨਿੰਦਾ ਸਾਕਤ ਕੀ ਪੂਜਾ ਐਸੀ ਦ੍ਰਿੜੀ ਵਿਪਰੀਤ ਜਿਹ ਕਰਨੀ ਹੋਵਾ ਹੈ ਸ਼ਰਮਿੰਦਾ ਇਹ ਕਮਾਨੀ ਰੀਤ ਸੰਤ ਕੀ ਨਿੰਦਾ ਸਾਕਤ ਕੀ ਪੂਜਾ ਐਸੀ ਦ੍ਰਿੜੀ ਵਿਪਰੀਤ ਮਾਇਆ ਮੋਹ ਭੁੱਲੋ ਅਵਰਹੀਤ ਹਰ ਚੰਦੌਰੀ ਬਨ ਹਰ ਪਾਤਰੇ ਇਹ ਤੁਹਾਰੋ ਬੀਤ ਰਹਾਉ ਚੰਦਨ ਲੇਪ ਹੋਤ ਦੇਹ ਕਉ ਸੁਖ ਗਰਦਬ ਭਸਮ ਸੰਗੀਤ ਅੰਮ੍ਰਿਤ ਸੰਗ ਨਾਹੇ ਰੁਚਿਆਵਤ ਬਿਖੈਠ ਗੌਰੀ ਪ੍ਰੀਤ ਉੱਤਮ ਸੰਤ ਭਲੇ ਸੰਜੋਗੀ ਇਸ ਯੁਗ ਮਹਿ ਪਵਿੱਤ ਪੁਨੀਤ ਜਾਤ ਆਕਾਰਥ ਜਨਮ ਪਦਾਰਥ ਕਾਚ ਬਾਦੜਾਏ ਜੀਤ ਜਨਮ ਜਨਮ ਕੇ ਕਿਲ ਵਿਖ ਦੁਖ ਭਾਗੇ ਗੁਰ ਗਿਆਨ ਅੰਜਨ ਨੇਤਰ ਦੀਤ ਸਾਧ ਸੰਗ ਇਨ ਦੁਖ ਤੇ ਨਿਗਸਿਓ ਨਾਨਕ ਏਕ ਪ੍ਰੀਤ ਜਨਮ ਜਨਮ ਕੇ ਕਿਲ ਵਿਖ ਦੁਖ ਲਾ ਭਾਗੇ ਗੁਰ ਗਿਆਨ ਅੰਜਨ ਨੇਤਰ ਦੀਤ ਸਾਧ ਸੰਗ ਇਨ ਦੁਖ ਤੇ ਨਿਗਸਿਓ ਨਾਨਕ ਏਕ ਪ੍ਰੀਤ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਗੁਰੂ ਕੀ ਸਾਜੀ ਨਿਵਾਜੀ ਗੁਰੂ ਸਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਹਰ ਧਰਮ ਦੇ ਵਿੱਚ ਦੋ ਨੁਕਤਿਆਂ ਤੇ ਜ਼ੋਰ ਦਿੱਤਾ ਜਾਂਦਾ ਹੈ ਕੁਝ ਤਿਆਗਣ ਯੋਗ ਕਰਮ ਤੇ ਕੁਝ ਕਰਨ ਯੋਗ ਕਰਮ ਭਾਵੇਂ ਉਹ ਹਿੰਦੂ ਧਰਮ ਹੋਵੇ ਭਾਵੇਂ ਇਸਲਾਮ ਧਰਮ ਹੋਵੇ ਭਾਵੇਂ ਸਿੱਖ ਧਰਮ ਹੋਵੇ ਵਿਸ਼ੇਸ਼ ਕਰਕੇ ਇਹਨਾਂ ਧਰਮਾਂ ਦੇ ਵਿੱਚ ਇਹ ਦੋ ਪੱਖ ਹਨ ਜਿਹਨੂੰ ਪ੍ਰਾਤਨ ਭਾਸ਼ਾ ਦੇ ਮੁਤਾਬਕ ਕਹਿੰਦੇ ਨੇ ਵੇਦ ਕਰਮ ਔਰ ਦੂਸਰੇ ਨੂੰ ਕਹਿੰਦੇ ਨਿਸ਼ੇਧ ਕਰਮ ਵੇਦ ਕਰਮ ਤੋਂ ਭਾਵ ਇਹ ਹੈ ਕਿ ਮਨੁੱਖ ਨੂੰ ਇਹ ਕੰਮ ਕਰਨੇ ਚਾਹੀਦੇ ਨੇ ਨਿਸ਼ੇਧ ਕਰਮ ਤੋਂ ਭਾਵ ਹੈ ਵੀ ਇਹਨਾਂ ਕਰਮਾਂ ਤੋਂ ਬੰਦੇ ਨੂੰ ਬਚਣਾ ਚਾਹੀਦਾ ਤਿਆਗਣਾ ਚਾਹੀਦਾ ਹੈ ਆਪਾਂ ਜੋ ਗੁਰੂ ਕਾ ਅੰਮ੍ਰਿਤ ਪਾਨ ਕਰਦੇ ਹਾਂ ਉਦੋਂ ਗੁਰੂ ਪਾਤਸ਼ਾਹ ਮਹਾਰਾਜ ਦੇ ਪੰਜ ਪਿਆਰੇ ਸਾਹਿਬਾਨ ਜਗਿਆਸੂਆਂ ਨੂੰ ਹੁਕਮ ਕਰਦੇ, ਗੁਰਮੁਖੋ ਤੁਸੀਂ ਇਹਨਾਂ ਚਾਰ ਵਜਰ ਕਰਿਆਦਾਂ ਦਾ ਪਰਹੇਜ਼ ਕਰਨਾ, ਚਾਰ ਵਜਰ ਕਰਾਂ ਤੋਂ ਬਚਣਾ। ਹੁੱਕਾ ਤੰਬਾਕੂ ਦਾ ਸੇਵਨ ਨਹੀਂ ਕਰਨਾ, ਹਜਾਮਤ ਰੋਮਾਂ ਦੀ ਬਿਰਬੇ ਨਹੀਂ ਕਰਨੀ, ਹਲਾਲ ਕੋਠੇ ਮਾਸ ਦਾ ਵਿਸ਼ੇਸ਼ ਤੌਰ ਤੇ ਪਰਹੇਜ਼ ਕਰਨਾ, ਹੋ ਸਕੇ ਤੇ ਦਇਆ ਵੀ ਕਰਨੀ, ਔਰ ਚੌਥਾ ਆਪਣੇ ਅਖਲਾਕ ਨੂੰ ਕਿਸੇ ਮੌਕੇ ਵੀ ਢਿੱਲਿਆ ਨਹੀਂ ਹੋਣ ਦੇਣਾ। ਅਗਰ ਹੋ ਜਾਏ ਤੇ ਗੁਰਮੁਖਾਂ ਤੋਂ ਗੁਰਮਤ ਦੀ ਪਟੜੀ ਤੋਂ ਲੈ ਗਏ ਹੋ, ਤੈਨੂੰ ਦੁਬਾਰਾ ਗੁਰੂ ਕੀ ਜੋਰੀ ਵਿੱਚ ਪੰਜਾਂ ਪਿਆਰਿਆਂ ਦੇ ਅੱਗੇ ਪੇਸ਼ ਹੋਣਾ ਪਏਗਾ। ਇਹ ਨਿਸ਼ੇਧ ਕਰਮ ਹਨ। ਔਰ ਉਹਦੇ ਨਾਲ ਨਾਲ ਕਹਿੰਦੇ ਵੀ ਗੁਰਮੁਖਾ ਇਹ ਰੋ ਰੀਤੀ ਹੈ, ਮਰਿਆਦਾ ਇਹ ਨਿਯਮ ਨੇ, ਇਹਨਾਂ ਦੇ ਧਾਰਨੀ ਹੋਣਾ ਜਿਸ ਤਰ੍ਹਾਂ ਰਹਿਤਨਾਮਿਆਂ ਚ ਆਉਂਦਾ ਹੈ, ਗੁਰਸੁਖ ਰਹਿਤ ਸੁਣੋ ਮੇਰੇ ਮੀਤ, ਇਹ ਗੁਰੂ ਕੇ ਸਿੱਖ ਹੈ ਰਹਿਤ ਮਰਿਆਦਾ ਨੂੰ ਧਿਆਨ ਦੇ ਕੇ ਸੁਣ, ਉੱਠ ਪ੍ਰਭਾਤ ਕਰੋ ਹਿਤ ਚੇਤ। ਸਵੇਰੇ ਉੱਠਣ ਸਮੇਂ ਤੇਰੀ ਜ਼ਬਾਨ ਤੋਂ ਪਰਮਾਤਮਾ ਦਾ ਨਾਮ ਨਿਕਲੇ, ਤੂੰ ਧੰਨ ਗੁਰੂ ਨਾਨਕ ਕਹਿ, ਤੂੰ ਧੰਨ ਗੁਰੂ ਰਾਮਦਾਸ ਕਹਿ, ਤੂੰ ਵਾਹਿਗੁਰੂ ਕਹਿ, ਤਾਂ ਕਿ ਤੇਰਾ ਸਰੀਰ ਸੁੱਚਾ ਹੋ ਜਾਏ। ਸ਼ਾਇਦ ਪੰਕਤੀ ਆਉਂਦੀ ਗੁਰਬਾਣੀ ਚ, ਮੇਰਾ ਉਚਾਰਨ ਸਹੀ ਹੈ ਕਿ ਨਹੀਂ, ਨਾਮ ਕਹਿ ਤੂੰ ਗੋਬਿੰਦ ਕਾ ਸੋਚੀ ਪਈ ਰਸਨਾ। ਜਿਸ ਤਰ੍ਹਾਂ ਮਨੁੱਖ ਸਵੇਰੇ ਉੱਠ ਕੇ ਮੂੰਹ ਧੋਂਦਾ, ਇਸ਼ਨਾਨ ਕਰਦਾ, ਪੇਸ਼ ਕਰਦਾ, ਦਾਤਨ ਕਰਦਾ ਆਪਣੇ ਸਰੀਰ ਨੂੰ ਸੁੱਚਿਆਂ ਕਰਨ ਲਈ, ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਕਹਿੰਦੇ ਗੁਰਮੁਖਾ ਜੀ ਪਰਮਾਤਮਾ ਦਾ ਨਾਮ ਲੈਨੇ ਤੇਰੀ ਜ਼ਬਾਨ ਸੁੱਚੀ ਹੋ ਜਾਏ। ਨਾਮ ਕਹਿ ਤੂੰ ਗੋਬਿੰਦ ਕਾ ਸੋਚੀ ਪਈ ਰਸਨਾ, ਉੱਠ ਪ੍ਰਭਾਤ ਕਰੋ ਹਿਤ ਚੇਤ। ਸਾਰਿਆਂ ਤੋਂ ਪਹਿਲਾਂ ਉੱਠ ਕਰਕੇ ਆਪਣੇ ਮਨ ਵਿੱਚ ਪਰਮਾਤਮਾ ਦੇ ਪ੍ਰਤੀ ਸਨੇਹ ਪੈਦਾ ਕਰ। ਜਗਿਆਸੂ ਬੇਨਤੀ ਕਰਦਾ, ਮਹਾਰਾਜ ਕਿਹੜੇ ਵਹਿਗੁਰੂ ਦਾ ਧਿਆਨ ਤਰਾਂ, ਉਹ ਤਾਂ ਦਿਸਦਾ ਹੀ ਨਹੀਂ, ਕਿਹਦਾ ਧਿਆਨ ਤਰਾਂ। ਅਗਲੀ ਪੰਕਤੀ, ਵਾਹਿਗੁਰੂ ਪੁੰਨ ਮੰਤਰ ਜਾਪ। ਗੁਰਮੁਖਾ ਜਿੰਨਾ ਚਿਰ ਤੁਰਿਆ ਫਿਰਦਾ ਉਹ ਵਾਹਿਗੁਰੂ ਵਾਹਿਗੁਰੂ ਕਹਿ, ਉਪਰੰਤ ਕਰ ਇਸ਼ਨਾਨ, ਪੜ੍ਹੇ ਜਪ ਜਾਪ। ਇਸ਼ਨਾਨ ਕਰਕੇ ਜਪਜੀ ਸਾਹਿਬ, ਜਾਪ ਸਾਹਿਬ ਇਤਿਆਦਿਕ ਜੋ ਨਿਤ ਨੇਮ ਦੀਆਂ ਬਾਣੀਆਂ ਨੇ ਉਹਨਾਂ ਦਾ ਜਾਪ ਕਰ ਬੋਲ ਕਰਕੇ, ਉਪਰੰਤ ਤੀਨ ਪਹਿਰ ਜਬ ਬੀਤੇ ਜਾਣ, ਕਥਾ ਕੀਰਤਨ ਸੁਣੇ ਹਿਤ ਠਾਣ। ਕਿਉਂਕਿ ਜਿਵੇਂ ਸਵੇਰ ਕੰਮ ਕਰਕੇ ਤੇਰਾ ਸਰੀਰ ਕਮਜ਼ੋਰ ਹੋ ਗਿਆ, ਤੈਨੂੰ ਆਰਾਮ ਚਾਹੀਦਾ ਹੈ, ਇਸੇ ਪ੍ਰਕਾਰ ਦੁਨੀਆ ਦੇ ਧੰਦਿਆਂ ਕਰਕੇ ਤੇਰੇ ਮਨ ਵਿੱਚ ਫਰਕ ਪੈ ਗਿਆ ਤੇ ਦੁਬਾਰਾ ਇਹਨੂੰ ਚਾਰਜ ਕਰ। ਉਹ ਕੀ ਕਰੇ, ਤੀਨ ਪਹਿਰ ਜਬ ਬੀਤੇ ਜਾਣ, ਕਥਾ ਕੀਰਤਨ ਸੁਣੇ ਹਿਤ ਠਾਣ। ਤੀਸਰਾ ਪਹਿਰ ਹੋਇਆ, ਕਥਾ ਹੋਵੇ ਕੀਰਤਨ ਹੋਵੇ ਪ੍ਰੇਮ ਨਾਲ ਸੁਣ, ਸੰਧਿਆ ਸਮੇਂ ਸੁਣੇ ਅਰਦਾਸ। ਸ਼ਾਮ ਦਾ ਟਾਈਮ ਹੈ, ਜੇ ਕਰ ਸਕਦਾ ਤੇ ਕਰ, ਅਗਰ ਨਹੀਂ ਕਰਨ ਦੀ ਜਾਚ ਆਉਂਦਾ ਤੇ ਗੁਰਮੁਖਾ ਰਹਿ ਰਾਜ ਸਾਹਿਬ ਦਾ ਪਾਠ ਸੁਣ। ਇਨਵੇਂ ਨੇਮ ਜੋ ਇਹ ਕਮਾਏ ਸੋ ਸਿੱਖ ਅਮਰਪੁਰੀ ਕੋ ਜਾਏ। ਉਹ ਰਹਿਤ ਨਾਮੇ ਕਹਿੰਦੇ ਵੀ ਗੁਰਮੁਖਾ ਤੂੰ ਨੇਮ ਕਰਨਾ ਕਰ, ਅਗਰ ਜੇ ਜ਼ਿੰਦਗੀ ਪ੍ਰਜਨ ਤੇਰਾ ਇੱਕ ਵੀ ਨੇਮ ਨਿਭ ਜਾਏ ਤੂੰ ਅਮਰਪੁਰੀ ਨੂੰ ਪ੍ਰਾਪਤ ਕਰ ਲਏਗਾ। ਪਰ ਗੁਰੂ ਪੰਚਮ ਪਾਤਸ਼ਾਹ ਕਹਿੰਦੇ ਗੁਰਮੁਖ ਗੱਲਾਂ ਤਾਂ ਦਰੁਸਤ ਨੇ ਪਰ ਸਾਡੇ ਮਨ ਵਿੱਚ ਕਮਜ਼ੋਰੀ ਕੀ ਵੀ ਜਿਹੜੀ ਗੱਲਾਂ ਤੋਂ ਰੋਕਿਆ ਨਾ ਇਹ ਬੰਦੇ ਨੇ ਜਾਣ ਬੁੱਝ ਕੇ ਕੀਤੀਆਂ ਨੇ ਤੇ ਤੈਨੂੰ ਸ਼ਰਮਿੰਦੇ ਹੋਣਾ ਪਏਗਾ। ਇਹਦੇ ਮੁਤਾਲਕ ਜਿਵੇਂ ਗੁਰੂ ਪੰਚਮ ਪਾਤਸ਼ਾਹ ਮਹਾਰਾਜ ਸਾਨੂੰ ਸੰਕੇਤ ਦਿੰਦੇ ਵੀ ਗੁਰਮੁਖਾ ਇਹ ਕੰਮ ਤੇਰੇ ਲਈ ਨਿਖਿੱਧ ਨੇ, ਇਹਨਾਂ ਨਿਖਿੱਧ ਕਰਮਾਂ ਨੂੰ ਨਾ ਕਰ, ਸੇਤ ਕਰਮ ਕਰ ਤੇ ਨਿਖਿੱਧ ਕਰਮ ਗੁਰਮਤ ਮੁਤਾਬਕ ਕੈਸੇ ਨੇ ਹਜ਼ੂਰ ਕਿਰਪਾ ਕਰਕੇ ਸਮਝਾ ਰਹੇ ਹਨ।
ਵਾਹਿਗੁਰੂ ਸਾਹਿਬ ਜੀ ਹਾਂਜੀ। ਧਨਾਸਰੀ ਮਹੱਲਾ ਪੰਜਵਾ ਜੇ ਕਰਨੀ ਹੋਵਾ ਹੈ ਸ਼ਰਮਿੰਦਾ,
ਜਿਹੜੇ ਕੰਮ ਕਰਨ ਕਰਕੇ ਤੈਨੂੰ ਸ਼ਰਮਿੰਦਿਆ ਹੋਣਾ ਪੈ, ਜਿਹੜੇ ਕੰਮ ਕਰਕੇ ਤੈਨੂੰ ਸਿਰ ਨੀਵਾਂ ਕਰਨਾ ਪੈ।
ਇਹ ਕਮਾਨੀ ਰੀਤ
ਬੰਦੇ ਨੇ ਸੋਚਿਆ ਨੀ ਉਹ ਕੰਮ ਕਰਨ ਲੱਗ ਪਿਆ। ਜਿਸ ਤਰ੍ਹਾਂ ਇੱਕ ਨਿਰਮਲੀ ਮਹਾਤਮਾ ਹੋਏ ਨੇ ਸਾਧੂ ਦਇਆ ਸਿੰਘ ਜਲਾਲਾਬਾਦੀ, ਅੱਜ ਤੋਂ ਕੋਈ 40-50 ਵਰੇ ਪਹਿਲਾਂ ਉਹ ਕਿੱਸਾ ਪੰਜਾਬੀ ਵਿੱਚ ਬਹੁਤ ਪ੍ਰਚਲਿਤ ਸੀ, ਬਹੁਤ ਜ਼ਿਆਦਾ। ਉਸ ਕਿੱਸੇ ਦਾ ਨਾਮ ਸੀ ਜ਼ਿੰਦਗੀ ਬਲਾਸ। ਉਸ ਮਹਾਂਪੁਰਸ਼ ਨੇ ਮਨੁੱਖ ਦੀ ਜ਼ਿੰਦਗੀ ਨੂੰ 100 ਭਾਗਾਂ ਵਿੱਚ ਵੰਡ ਕੇ ਤੇ ਮਨੁੱਖ ਦਾ ਅੰਦਰੂਨੀ ਤੇ ਬਰੂਨੀ ਨਕਸ਼ਾ ਉਸ ਮਹਾਂਪੁਰਸ਼ ਨੇ ਆਪਣੀ ਰਚਨਾ ਵਿੱਚ ਦਿੱਤਾ ਸੀ, ਬੈਂਤਾਂ ਵਿੱਚੋਂ ਰਚਨਾ ਸੀ। ਮੈਂ ਇਹ ਦ੍ਰਿਸ਼ਟਾਂਤ ਬੇਨਤੀ ਤਾਂ ਕਰਨ ਲੱਗਾ, ਉਹਨਾਂ ਨੇ ਉਸ ਗ੍ਰੰਥ ਵਿੱਚ 21 ਸਾਲ ਦੇ ਵਿੱਚ ਮਨੁੱਖ ਦੀ ਅਵਸਥਾ ਦਾ ਜ਼ਿਕਰ ਕੀਤਾ ਹੈ। ਜੇ ਕਰਨੀ ਹੋਵੇ ਸ਼ਰਮਿੰਦਾ, ਇਹ ਕਮਾਨੀ ਰੀਤ ਵੀ ਜਿਹੜੇ ਕੰਮ ਕਰਕੇ ਸ਼ਰਮਿੰਦਿਆ ਹੋਣਾ ਪੈਣਾ, ਤੂੰ ਕਰਦਾ ਕਿਹੜੇ ਕੰਮ ਕਰਦਾ। ਉਹ ਮਹਾਂਪੁਰਸ਼ ਕਹਿੰਦੇ ਨੇ 21 ਸਾਲ ਜਵਾਨ ਦੀ ਮੁੱਛ ਫੁੱਟੀ, ਸਿਰ ਤੇ ਹੁਸਨ ਸੁਲੱਖਣਾ ਆਉਣ ਲੱਗਾ, ਸੂਰਤ ਆਪਣੀ ਵੇਖਦਾ ਵਿੱਚ ਸ਼ੀਸ਼ੇ, ਸੁਰਮਾ ਖੂਬ ਸਵਾਰ ਕੇ ਪਾਉਣ ਲੱਗਾ, ਚਿੱਟੇ ਕੱਪੜੇ ਥਾਨ ਪਸੰਦ ਨਹੀਂ, ਦੁੱਧ ਕਾਸ਼ਨੀ ਰੰਗ ਰੰਗਾਉਣ ਲੱਗਾ, ਨਹੀਂ ਕਿਸੇ ਦੀ ਚਾਲ ਪਸੰਦ ਕਰਦਾ, ਨਾਲ ਮੜਕਦੇ ਪੈਰ ਉਠਾਉਣ ਲੱਗਾ, ਸੂਰਜ ਜਿਵੇਂ ਦੁਪਹਿਰ ਦੇ ਵਕਤ ਲੋਕੋ ਹੈ ਆਪਣਾ ਤੇਜ ਵਿਖਾਉਣ ਲੱਗਾ, ਬੂਟਾ ਅੰਬ ਦਾ ਜਿਸ ਤਰ੍ਹਾਂ ਫਲਣ ਵੇਲੇ ਮੌਸਮ ਚੇਤ ਵਿੱਚ ਰੰਗ ਵਿਖਾਉਣ ਲੱਗਾ, ਵੱਧਾ ਘੁੱਟ ਕੇ ਲਗਭਗ ਫੈਲੀਆਂ ਤੇ ਵੱਡਾ ਬਾਪ ਦਾ ਨਾਮ ਕਰਵਾਉਣ ਲੱਗਾ। ਕਹਿੰਦੇ ਜੇ ਚੇਤ ਦੇ ਮਹੀਨੇ ਚ ਅੰਬ ਦੇ ਬੂਟੇ ਨੂੰ ਬੂਰ ਲੱਗਦਾ, ਜਿਵੇਂ ਦੁਪਹਿਰ ਦੇ ਟਾਈਮ ਤੇ ਸੂਰਜ ਦਾ ਪ੍ਰਕਾਸ਼ ਤੇਜ਼ ਹੁੰਦਾ, ਗਰਮੀ ਜ਼ਿਆਦਾ ਹੁੰਦੀ ਹੈ, ਇਸੇ ਤਰ੍ਹਾਂ 21 ਸਾਲ ਦੀ ਉਮਰ ਚ ਬੰਦੇ ਦੇ ਅੰਦਰ ਗਰਮੀ ਜ਼ਿਆਦਾ, ਔਰ ਉਸ ਗਰਮੀ ਨੇ ਕੀ ਕੀਤਾ, ਬੰਦੇ ਨੇ ਘੁੱਟ ਕਰਕੇ ਲੱਗ ਬੰਨ ਲਿਆ। ਇੱਕ ਅੰਗਰੇਜ਼ੀ ਵਿੱਚ ਮੁਹਾਵਰਾ ਹੁੰਦਾ ਸੀ, ਜਦੋਂ ਪੜ੍ਹਦੇ ਹੁੰਦੇ ਸਾਂ ਕਿਤਾਬਾਂ ਚ ਪੜ੍ਹਿਆ, ਗਾਰਡ ਅਪ ਯੋਰ ਲਾਈਨਜ਼, ਕਮਰ ਕੱਸਾ ਕਰ ਲਓ, ਜਿਹਨੂੰ ਆਪਾਂ ਕਹਿੰਦੇ ਕਾਇਮ ਹੋ ਜਾ। ਉਹ ਮਹਾਤਮਾ ਕਹਿੰਦੇ ਨੇ ਵੀ ਮਨੁੱਖ ਨੇ ਜਵਾਨੀ ਦੇ ਟਾਈਮ ਚ ਬੁਰਿਆਈ ਕਰਨ ਦਾ ਕਮਰ ਕੱਸਾ ਕਰ ਲਿਆ ਵੀ ਮੁੱਖ ਔਗਣ ਛੱਡਣਾ ਹੀ ਨਹੀਂ। ਮੇਰੇ ਪਾਤਸ਼ਾਹ ਕਹਿੰਦੇ ਉਹ ਗੁਰਮੁਖਾ ਜਿਹੜੇ ਕੰਮਾਂ ਕਰਕੇ ਤੈਨੂੰ ਸ਼ਰਮਿੰਦਿਆ ਹੋਣਾ ਪੈ, ਇਹ ਤੂੰ ਕੰਮ ਕਰਦਾ ਹੈ ਯਾਦ ਰੱਖੀ, ਨੁਕਸਾਨ ਹੋਵੇਗਾ।
ਸੰਤ ਕੀ ਨਿੰਦਾ ਸਾਖਤ ਕੀ ਪੂਜਾ।
ਜਵਾਨੀ ਵਿੱਚ ਗੁਰਮੁਖ ਬੰਦੇ ਦੇ ਅੰਦਰ ਟਾਲਰੇਸ਼ਨ ਪਾਵਰ ਵੀ ਘੱਟ ਹੁੰਦੀ ਹੈ, ਮਾੜੀ ਜੀ ਕਿਸੇ ਨੇ ਗੱਲ ਕਹੀ ਗੱਲ ਪੈਣ ਤੱਕ ਜਾਂਦੇ ਆ, ਜਗਿਆਸੂ ਕਹਿੰਦਾ ਪਾਤਸ਼ਾਹ ਮੈਂ ਕੀ ਮਾੜਾ ਕੰਮ ਕੀਤਾ, ਕੀ ਮਾੜੇ ਕੰਮ ਕਰਦੇ ਲੋਕ। ਹਜ਼ੂਰ ਕਹਿੰਦੇ ਉਹ ਪਰਮੇਸ਼ਰ ਦੇ ਪਿਆਰਿਆਂ ਦੀ ਨਿੰਦਿਆ ਕਰਦਾ। ਜਿਵੇਂ ਮੈਂ ਬਾਹਰ ਇਸ਼ਤਿਹਾਰ ਲੱਗੇ ਵੇਖੇ, ਕੁਝ ਸਮਾਂ ਪਹਿਲਾਂ, ਹੁਣ ਦਿਸਦੇ ਨੀ ਕਿਤੇ, ਉੱਥੇ ਇਸ਼ਤਿਹਾਰ ਸੀ ਸੰਤ ਬਾਬੇ ਭਜਾਓ। ਮੈਂ ਨਿੱਜੀ ਤੌਰ ਤੇ ਸਹਿਮਤ ਨਹੀਂ। ਕਿਉਂ ਗੁਰਮੁਖੋ, ਜੇ ਆਪਾਂ ਸੰਤਾਂ ਨੂੰ ਭਜਾਉਣਾ ਤੇ ਫਿਰ ਸ਼ਰਾਬੀ ਲਿਆਉਣੇ ਨੇ, ਵਿਚਾਰੀ ਲਿਆਉਣੇ ਨੇ। ਉਸ ਬੰਦੇ ਨੇ ਇਸ਼ਤਿਹਾਰ ਤਾਂ ਛਪਾਏ ਪਰ ਹੋਸ਼ ਨਾਲ ਨਹੀਂ। ਮੇਰੀ ਤੇ ਹੋ ਸਕਦਾ ਵਿਚਾਰਾਂ ਦੀ ਸਹਿਮਤੀ ਹੈ, ਪਰ ਪ੍ਰਗਟਾਵੇ ਦਾ ਢੰਗ ਗਲਤ ਹੈ। ਚਾਹੀਦਾ ਵੀ ਉਹ ਮਨੁੱਖ ਜਿਹੜੇ ਸੰਤਾਂ ਦਾ ਬਾਣਾ ਪਾ ਕਰਕੇ ਅਸੰਤ ਨੇ, ਪਖੰਡੀ ਨੇ, ਉਹਨਾਂ ਨੂੰ ਮੂੰਹ ਨਾ ਲਾਓ। ਤੇ ਜੇ ਆਪਾਂ ਸੰਤ ਹੀ ਭਜਾਤੇ ਤੇ ਫਿਰ ਚੋਰ ਹੀ ਬਾਕੀ ਰਹਿ ਜਾਣਗੇ ਨਾ। ਸੰਤਾਂ ਨੂੰ ਨਹੀਂ ਭਜਾਉਣਾ, ਸੰਤਾਂ ਨੂੰ ਨਮਸਕਾਰ, ਸੰਤਾਂ ਦਾ ਮਾਣ, ਸੰਤਾਂ ਨੂੰ ਸਤਿਕਾਰ। ਪਰ ਜਿਹੜੇ ਸੰਤ ਨਹੀਂ ਤੇ ਸੰਤ ਹੋਣ ਦਾ ਦਾਅਵਾ ਕਰਦੇ ਨੇ, ਆਪਾਂ ਉਹਨਾਂ ਤੋਂ ਪਰਹੇਜ ਕਰਨਾ, ਉਹਨਾਂ ਨੂੰ ਭਜਾਉਣਾ ਹੈ, ਸੰਤਾਂ ਨੂੰ ਨਹੀਂ। ਹੈਨ ਸੰਤ ਖਵਾਉਂਦੇ ਪਰ ਸੰਤ ਨਹੀਂ। ਕਹਿੰਦੇ ਮਨੁੱਖੀ ਸੁਭਾਅ ਕੀ ਹੈ, ਪਰਮੇਸ਼ਰ ਦੇ ਪਿਆਰਿਆਂ ਦੀ ਨਿੰਦਾ, ਸਾਗਤ ਕੀ ਪੂਜਾ। ਉਹ ਮਨੁੱਖ ਜਿਹੜੇ ਗਲਤ ਕਰਮ ਕਰਦੇ ਨੇ, ਜਿਹੜੇ ਅਸਾਤੇ ਚੱਲਦੇ ਹਨ। ਸੰਤ ਦੀ ਡੈਫੀਨੇਸ਼ਨ ਮੈਂ ਸ਼ਾਸਤਰਾਂ ਚ ਪੜ੍ਹੀ ਹੈ, ਪਰ ਨਾਰੀ, ਜੂਆ, ਅਸੱਤ, ਚੋਰੀ, ਮਦਰਾ ਪਾਨ, ਪਰ ਇਸਤਰੀ ਤੋਂ ਪਰਹੇਜ ਕਰਨਾ, ਜੂਆ ਖੇਡਣਾ, ਜੂਏ ਤੋਂ ਪਰਹੇਜ ਕਰਨਾ, ਝੂਠ ਬੋਲਣ ਤੋਂ ਗੁਰੇਜ ਕਰਨਾ। ਇੱਕ ਪਰਾਈ ਇਸਤਰੀ, ਜੂਆ, ਝੂਠ, ਚੋਰੀ, ਸ਼ਰਾਬ ਦੀ ਵਰਤੋਂ, ਨਸ਼ੇ ਦੀ ਵਰਤੋਂ ਕਹਿ ਲਓ, ਪਾਂਚ ਐਵ ਇਹ ਜਗਤ ਕੇ ਤਜੇ ਸੋ ਸਿੱਖ ਸੁਜਾਨ। ਉਹ ਗ੍ਰੰਥਕਾਰ ਕਹਿੰਦੇ ਨੇ ਵੀ ਇਹਨਾਂ ਪੰਜਾਂ ਐਬਾਂ ਨੂੰ ਛੱਡ, ਤੇ ਜਿਹੜੇ ਇਹਨਾਂ ਪੰਜਾਂ ਐਬਾਂ ਨੂੰ ਕਰਦੇ ਉਹਨੂੰ ਕਹਿੰਦੇ ਨੇ ਸਾਗਤ। ਉਹ ਮਨੁੱਖ ਜਿਹੜੇ ਪਰ ਨਾਰੀ ਵੀ ਰਮਦੇ ਨੇ, ਜੂਆ ਵੀ ਖੇਡਦੇ ਨੇ, ਝੂਠ ਵੀ ਬੋਲਦੇ ਨੇ, ਸ਼ਰਾਬ ਵੀ ਪੀਂਦੇ ਨੇ, ਮੰਦ ਕਰਮ ਵੀ ਕਰਦੇ ਨੇ, ਉਹਨਾਂ ਦੀ ਪੂਜਾ ਕਰਦਾ ਹੈ। ਉਪਰੰਤ
ਐਸੀ ਦ੍ਰਿੜੀ ਵਿਪਰੀਤ,
ਪੰਚਮ ਪਾਤਸ਼ਾਹ ਕਹਿੰਦੇ ਵੀ ਕਈ ਵਾਰ ਬੰਦੇ ਨੂੰ ਸਮਝਾਈਏ ਤਾਂ ਸਮਝ ਜਾਂਦਾ ਹੈ, ਪਰ ਇਹ ਮਨੁੱਖ ਇੰਨਾ ਪੱਕਾ ਹੈ ਤੇ ਇਹਨੇ ਉਲਟਾ ਕੰਮ ਛੱਡਣਾ। ਇਹਨੇ ਵਿਪਰੀਤ ਕਹਿੰਦੇ ਨੇ ਉਲਟ ਨੂੰ, ਦ੍ਰਿੜੀ ਦਾ ਅਰਥ ਹੁੰਦਾ ਪ੍ਰਪਾ ਕਰਨਾ। ਸੰਤਾਂ ਦੀ ਨਿੰਦਿਆ ਕਰਨ ਵਿੱਚ ਇਹ ਬਹੁਤ ਕਾਇਮ ਹੈ। ਜੋ ਗਲਤ ਅਨਸਰ ਨੇ ਉਹਨਾਂ ਨਾਲ ਵਿਸ਼ੇਸ਼ ਤੌਰ ਤੇ ਪਾਕ ਕਰਨਾ, ਸਤਿਕਾਰ ਕਰਨਾ, ਇਹ ਗੱਲਾਂ ਇਹਦੇ ਮਨ ਵਿੱਚ ਉਕਰੀਆਂ ਹੋਈਆਂ ਨੇ, ਦ੍ਰਿੜ ਨੇ, ਪ੍ਰਪੱਕ ਹਨ।
ਮਾਇਆ ਮੋਹ ਭੁੱਲੋ ਅਵਰਹੀਤ,
ਮੇਰੇ ਪਾਤਸ਼ਾਹ ਕਹਿੰਦੇ ਦਰਅਸਲ ਦੇ ਵਸ ਦੀ ਬਾਤ ਨੇ, ਇਹਨੂੰ ਮਾਇਆ ਨੇ ਪੁਆੜਨੀ ਦੇ ਦਿੱਤੀ, ਮਾਇਆ ਦੇ ਮੋਹ ਕਰਕੇ ਭੁੱਲ ਗਿਆ, ਔਰ ਮਾਇਆ ਦੇ ਮੋਹ ਦੇ ਨਾਲ ਭੁੱਲਣ ਕਰਕੇ ਹੋਰ ਪਾਸੇ ਵੱਲ ਹੀਤ ਪ੍ਰੇਮ ਕਰਦਾ ਹੈ, ਸਨੇਹ ਕਰਦਾ ਹੈ।
ਹਰ ਚੰਦੌਰੀ ਬਨ ਹਰ ਪਾਤਰੇ,
ਹਰ ਚੰਦੌਰੀ ਦਾ ਗੁਰੂ ਪਿਆਰੋ ਅਰਥ ਹੁੰਦਾ ਹੈ। ਪੁਰਾਤਨ ਗ੍ਰੰਥਾਂ ਦੇ ਦ੍ਰਿਸ਼ਟਾਂਤ ਆਉਂਦੇ ਨੇ, ਜਿਹੜਾ ਰਾਜਾ ਹਰੀਚੰਦ ਹੈ ਨਾ, ਰਾਜਾ ਹਰੀਚੰਦ ਉਹ ਆਪਣੀ ਨਗਰੀ ਨੂੰ ਲੈ ਕਰਕੇ ਉੱਡ ਗਿਆ। ਦੋ ਤਰ੍ਹਾਂ ਦੇ ਦ੍ਰਿਸ਼ਟਾਂਤ ਹੁੰਦੇ ਨੇ, ਇੱਕ ਮਿਥਿਹਾਸਕ, ਇੱਕ ਇਤਿਹਾਸਕ। ਜਿਹੜੀਆਂ ਘਟਨਾਵਾਂ ਬਿਲਕੁਲ ਵਾਪਰੀਆਂ ਨੇ ਉਹਨਾਂ ਨੂੰ ਆਪਾਂ ਕਹਿੰਦੇ ਹਿਸਟੋਰੀਕਲ ਇਤਿਹਾਸਕ, ਹਿਸਟੋਰੀਕਲ ਈਵੈਂਟਸ, ਇਤਿਹਾਸਕ ਘਟਨਾਵਾਂ। ਤੇ ਕੁਝ ਹੁੰਦੀਆਂ ਨੇ ਮਿਥਿਹਾਸਕ ਮੰਨੀਆਂ ਹੋਈਆਂ, ਪਤਾ ਨਹੀਂ ਉਹ ਹੈ ਕਿ ਨਹੀਂ। ਜਿਸ ਤਰ੍ਹਾਂ ਕਹਿੰਦੇ ਨੇ ਕ੍ਰਿਸ਼ਨ ਮਹਾਰਾਜ ਨੇ ਇੰਦਰ ਨੇ ਬੜਾ ਲੰਮਾ ਚੌੜਾ ਸਮਾਂ ਮੀਂਹ ਪਵਾਇਆ ਤੇ ਕ੍ਰਿਸ਼ਨ ਮਹਾਰਾਜ ਨੇ ਕਹਿੰਦੇ ਨੇ ਪਿਆ ਆਪਣੀ ਉਂਗਲੀ ਦੀ ਉੱਪਰ ਗੋਵਰਧਨ ਪਹਾੜ ਨੂੰ ਚੁੱਕ ਲਿਆ ਤੇ ਉਹ ਮੀਂਹ ਸੱਜੇ ਖੱਬੇ ਪਾਸੇ ਪਈ ਗਿਆ ਤੇ ਗੰਗਾ ਸੁੱਕੀਆਂ ਰਹੀਆਂ। ਹੁਣ ਇੱਕ ਚੀਚੀ ਦੇ ਉੱਪਰ ਏਡੇ ਵੱਡੇ ਪਹਾੜ ਨੂੰ ਚੁੱਕਣਾ ਅਸੰਭਵ ਹੈ। ਇਹਨੂੰ ਕਹਿੰਦੇ ਨੇ ਮਥਾਲੋ ਜੀ ਮਥਿਆਸ। ਇਸੇ ਪ੍ਰਕਾਰ ਹਿੰਦੂ ਧਰਮ ਗ੍ਰੰਥਾਂ ਦੇ ਵਿੱਚ ਇੱਕ ਮਥਿਆਸਕ ਘਟਨਾ ਹੈ ਕਿ ਰਾਜਾ ਹਰੀ ਚੰਦ ਆਪਣੇ ਨਗਰੀ ਨੂੰ ਨਾਲ ਲੈ ਕਰਕੇ ਸੁਰਗਾਂ ਨੂੰ ਗਿਆ। ਮੈਂ ਵਾਰ ਵਾਰ ਲਫ਼ਜ਼ ਵਰਤਨੇ ਆ, ਰਿਪੀਟ ਕਰ ਰਿਹਾ, ਮਥਿਆਸਕ ਮੰਨੀ ਹੋਈ ਗੱਲ ਹੈ, ਜ਼ਰੂਰੀ ਨਹੀਂ। ਕਹਿੰਦੇ ਨੇ ਜਦੋਂ ਉਹ ਆਪਣੀ ਨਗਰੀ ਨੂੰ ਉੱਪਰ ਲਿਜਾ ਰਿਹਾ ਸੀ ਨਾ ਤੇ ਖੋਤਾ ਹਿੰਗਿਆ, ਖੋਤੇ ਦੀ ਹਿੰਗਣ ਦੀ ਆਵਾਜ਼ ਰਾਜੇ ਹਰੀ ਚੰਦ ਨੇ ਸੁਣੀ ਤੇ ਕਹਿਣ ਲੱਗ, ਵੇਖ ਲਓ ਮੇਰੀ ਚ ਕਿੰਨਾ ਬਲ ਹੈ, ਕਿੰਨਾ ਨਾਮ ਜਪਿਆ ਮੈਂ। ਉਹ ਕਹਿੰਦੇ ਨਗਰ ਉਹਦਾ ਉੱਥੇ ਦਾ ਉੱਥੇ ਖਲੋ ਗਿਆ, ਨਾ ਅੱਗੇ ਗਿਆ ਤੇ ਨਾ ਪਿੱਛੇ ਗਿਆ। ਉਹਨੂੰ ਕਹਿੰਦੇ ਨੇ ਹਰ ਚੰਦੌਰੀ, ਜਿਵੇਂ ਅਸਮਾਨ ਸਾਫ਼ ਹੋਵੇ ਤੇ ਆਪਾਂ ਨੂੰ ਰਾਜ ਬੱਦਲ ਜੇ ਦਿਸਦੇ ਨੇ, ਉਹਨੂੰ ਕਹਿੰਦੇ ਨੇ ਹਰ ਚੰਦੌਰੀ ਹੈ। ਤੇ ਗੁਰੂ ਪੰਚਮ ਪਾਤਸ਼ਾਹ ਕਹਿੰਦੇ ਵੀ ਜਿਵੇਂ ਉਹ ਹਰੀ ਚੰਦ ਦਾ ਸ਼ਹਿਰ ਗਿਆ ਤੇ ਬਾਗ ਬਗੀਚੇ ਵੀ ਗਏ ਹੋਣਗੇ, ਤੇ ਜੇ ਕੋਈ ਇਹ ਕਵੇ ਵੀ ਜਿਹੜਾ ਉਹ ਹਰ ਚੰਦੌਰੀ ਆਕਾਸ਼ ਤੇ ਉੱਥੋਂ ਮੈਂ ਬੂਟੇ ਲਿਆ ਕੇ ਫੁੱਲ ਤਿਆਰ ਕਰਕੇ ਸਿਹਰਾ ਬਣਾਵਾਂ, ਤੇ ਨਹੀਂ ਬਣੇਗਾ। ਕਹਿੰਦੇ ਨੇ ਜਿਵੇਂ ਵੀ ਉਸ ਬਾਗ ਦੇ ਵਿੱਚੋਂ ਪੱਤੇ ਜਾਂ ਹੋਰ ਪਦਾਰਥ ਇਹ ਮੈਂ ਲਿਆਉਣਾ ਕਰਾਂ
ਤਾਂ
ਭਾਵ ਹੋ ਹੀ ਨਹੀਂ ਸਕਦਾ। ਇਸੇ ਪ੍ਰਕਾਰ ਗੁਰਮੁਖਾ, ਜਿਹੜੇ ਤੇਰੇ ਦਾਅਵੇ ਨੇ ਨਾ, ਇਹ ਦਾਅਵੇ ਤੇਰੇ ਝੂਠੇ ਹਨ, ਇਹ ਅਸੰਭਵ ਨੇ। ਜੋ ਤੂੰ ਕਹਿੰਦਾ ਇਸ ਤਰ੍ਹਾਂ ਨਹੀਂ ਹੋਵੇਗਾ। ਸਰਾਮ ਦੇ ਕਰਕੇ ਦਇਆ ਕਰ ਰਹੇ ਹਨ।
ਚੰਦਨ ਲੇਪ ਹੋਤ ਦੇਹ ਕੋ,
ਇੱਥੇ ਗੁਰੂ ਪੰਚਮ ਪਾਤਸ਼ਾਹ ਨੇ ਸਾਡੇ ਨਾਲ ਕੋਈ ਸਿੰਪਤੀ ਪ੍ਰਗਟ ਕੀਤੀ, ਹਮਦਰਦੀ ਪ੍ਰਗਟ ਕਰਦੇ ਨੇ। ਕੀ ਕਹਿੰਦੇ ਨੇ? ਚੰਦਨ ਲੇਪ ਦੇਹ ਹੋਤ ਕੋ, ਕਹਿੰਦੇ ਨੇ ਵੀ ਜਿਵੇਂ ਚੰਦਨ ਦੀ ਲੇਪ ਦੇਹ ਨੂੰ ਹੋਵੇ, ਕੀ ਦੀ ਦੇਹ ਨੂੰ,
ਸੁਖ ਗਰਦਵ ਭਸਮ ਸੰਗੀਤ,
ਕਹਿੰਦੇ ਵੀ ਕੋਈ ਮਨੁੱਖ ਗਧੇ ਨੂੰ ਨਵਾ ਧਵਾ ਕਰਕੇ ਉਹਦੇ ਤੇ ਚੰਦਨ ਦਾ ਲੇਪ ਕਰੇ, ਵੀ ਇਹ ਖੋਤਾ ਗਰਮੀ ਮਹਿਸੂਸ ਕਰਦਾ, ਇਹਨੂੰ ਸਾਹ ਚੜਦਾ ਕਿਉਂਕਿ ਚੰਦਨ ਠੰਡਾ ਹੁੰਦਾ ਨਾ, ਇਹਨੂੰ ਚੰਦਨ ਦੀ ਲੇਪ ਦਿੱਤੀ ਜਾਏ ਤੇ ਸ਼ਾਇਦ ਇਹਦੀ ਅੰਦਰ ਦੀ ਗਰਮੀ ਘਟ ਜਾਏ। ਤੇ ਗੁਰੂ ਪੰਚਮ ਪਾਤਸ਼ਾਹ ਕਹਿੰਦੇ ਵੀ ਜਦੋਂ ਉਹ ਖੋਤੇ ਨੂੰ ਨਵਾ ਧਵਾ ਕੇ ਚੰਦਨ ਦਾ ਲੇਪ ਕਰਕੇ ਛੱਡਾਂਗੇ ਨਾ, ਉਹ ਆਣ ਕੇ ਮਿੱਟੀ ਦੇ ਵਿੱਚ ਲੇਟੇਗਾ, ਲੇਟੇਗਾ ਗਦੋਂ ਚੰਦਨ ਖੌਲੀਏ ਪੀਸਾ ਉਸ ਪਾਣ, ਤੇ ਜਿਹੜਾ ਖੋਤਾ ਨਾ ਉਹਨੂੰ ਮਲਮਲ ਕੇ ਚੰਦਨ ਨਾਲ ਲਵਾਈਏ, ਤੇ ਫੇਰ ਵੀ ਉਹ ਆਣ ਕੇ ਮਿੱਟੀ ਨੂੰ ਆਪਣੇ ਪਿੰਡੇ ਤੇ ਮਲੇਗਾ। ਸੋ ਇਸ ਪ੍ਰਕਾਰ ਇਹ ਮਨੁੱਖੀ ਮਾਨਸਿਕ ਅਵਸਥਾ ਹੈ, ਇਹਨੂੰ ਕਿੰਨੀ ਵੀ ਚੰਗੀ ਗੱਲ ਕਹੀਏ, ਚੰਗੀ ਗੱਲ ਤੇ ਅਮਰ ਨਹੀਂ ਕਰੇਗਾ ਤੇ ਮਾੜੀ ਗੱਲ ਤੇ ਆਣ ਕੇ ਪਹਿਰਾ ਦੇਗਾ। ਇਹਨੂੰ ਮਾੜੀ ਗੱਲ ਚੰਗੀ ਲੱਗੇਗੀ।
ਅੰਮ੍ਰਿਤ ਸੰਗ ਨਾਹੇ ਰੁਚ ਆਵਤ,
ਜਿਹੜਾ ਨਾਮ ਅੰਮ੍ਰਿਤ ਹੈ ਉਹ ਇਹਨੂੰ ਚੰਗਾ ਨਹੀਂ ਲੱਗਦਾ।
ਵਿਖਾਇਥ ਗੌਰੀ ਪ੍ਰੀਤ,
ਆਹ ਗੱਲਾਂ ਇਹਨੂੰ ਚੰਗੀਆਂ ਲੱਗਦੀਆਂ ਨੇ, ਕਿਹੜੀਆਂ? ਵਿਖੇ ਵਿਸ਼ੇ ਵਕਾਰ, ਠਗੌਰੀ ਠੱਗੀਆਂ ਮਾਰਨੀਆਂ, ਦੂਜਿਆਂ ਨਾਲ ਵਾਲ ਛਾਲ ਕਰਕੇ, ਕਿਸੇ ਨਾਲ ਹੀਰਾਫਾਰੀ ਕਰਕੇ ਠੱਗੀ ਮਾਰਨੀ, ਵਕਾਰ ਭੋਗਣੇ, ਇਹਨੂੰ ਚੰਗੇ ਲੱਗਦੇ ਨੇ। ਆ ਗੱਡੀ ਵਿੱਚ ਕਈ ਵਾਰ ਸਫ਼ਰ ਕਰੀਦਾ ਨਾ, ਤੇ ਕਈ ਬੰਦੇ ਵੇਖੇ ਚੇਚੇ ਤੌਰ ਤੇ ਲੱਭਦੇ ਫਿਰਨਗੇ, ਭਾਈ ਸਾਹਿਬ ਆ ਜਾਓ ਸਾਡੀ ਸੀਟ ਤੇ, ਆਪਾਂ ਸੀਟ ਦੀ ਦੋ ਬਾਜੀਆਂ ਲਾ ਲਈਏ। ਅੱਜ ਤੱਕ ਕਦੇ ਵੀ ਇਹੋ ਜਿਹਾ ਮੁਸਾਫ਼ਰ ਨਹੀਂ ਮਿਲਿਆ ਜਿਹੜਾ ਦੂਜੇ ਨੂੰ ਵੇਖ ਕੇ ਆ ਕੇ ਵੀ ਆਓ ਆਪਾਂ ਸੀਟ ਤੇ ਬਹਿ ਕੇ ਸੁਖਮਨੀ ਸਾਹਿਬ ਦੀ ਇੱਕ ਪੌੜੀ ਦੀ ਵਿਚਾਰ ਕਰ ਲਈਏ। ਕਦੇ ਨਹੀਂ। ਮੈਂ ਤੁਹਾਡਾ ਬਾਣਾ ਵੇਖ ਕੇ ਪ੍ਰਤੀਤ ਹੋਇਆ ਵੀ ਤੁਸੀਂ ਅੰਮ੍ਰਿਤਧਾਰੀ ਸਿੰਘ ਹੋ ਤੇ ਮੇਰੇ ਅੰਦਰ ਦੋ ਚਾਰ ਸ਼ੰਕੇ ਨੇ, ਆਓ ਆਪਾਂ ਸ਼ੰਕਿਆਂ ਦੀ ਨਿਵਰਤੀ ਕਰ ਲਈਏ। ਕਦੇ ਨਹੀਂ। ਕਹਿੰਦੇ ਮਨੁੱਖੀ ਫਿਤਰਤ ਹੈ ਕਿ ਜਿਹੜੀਆਂ ਗੱਲਾਂ ਚੰਗੀਆਂ ਨੇ ਨਾ ਅਮਰ ਕਰਨ ਵਾਲੀਆਂ ਉਹਨਾਂ ਵਾਲੇ ਪਾਸੇ ਰੁਚੀ ਨਹੀਂ, ਠੱਗੀਆਂ ਵਾਲੇ ਪਾਸੇ ਵੱਲ, ਵਿਕਾਰ ਭੋਗਣ ਵਿੱਚ। ਇਹਨਾਂ ਗੱਲਾਂ ਨਾਲ ਇਹਦਾ ਵਿਸ਼ੇਸ਼ ਤੌਰ ਤੇ ਸਨੇਹ ਹੈ, ਪ੍ਰੇਮ ਜਾਣਨਾ ਕਰੀਏ।
ਉੱਤਮ ਸੰਤ ਭਲੇ ਸੰਜੋਗੀ,
ਸਾਡੇ ਪਰਮੇਸ਼ਰ ਦੇ ਪਿਆਰੇ ਨੇ ਨਾ ਉਹ ਭਲੇ ਨੇ, ਉਹਨਾਂ ਦੀ ਸੰਗਤ ਕਰਨਾ ਕਰ।
ਇਸ ਯੁਗ ਮਹਿ ਪਵਿੱਤ ਪੁਨੀਤ,
ਇਸ ਗੁਰਮੁਖਾ ਸੰਸਾਰ ਵਿੱਚ ਜੋ ਮਹਾਨ ਨੇ ਉਹ ਪਵਿੱਤਰ ਹਨ। ਬਾਬਾ ਕਬੀਰ ਜੀ ਨੇ ਆਪਣੀ ਬਾਣੀ ਵਿੱਚ ਦ੍ਰਿਸ਼ਟਾਂਤ ਦਿੱਤਾ, ਕਬੀਰ ਫਲ ਲਾਗੇ ਫਲ, ਪਾਕਣ ਲਾਗੇ ਆਂਬ, ਜਾਏ ਪਹੁੰਚੇ ਖਸਮ ਕੋ ਜੋ ਬੀਜ ਨਾ ਖਾਹੀ ਕਾਂਬ। ਉਹ ਕਹਿੰਦੇ ਨੇ ਗੁਰਮੁਖੋ, ਟਾਣੀ ਨਾਲ ਬੂਰ ਲੱਗਦਾ ਆਪਦੀ ਟਾਣੀ ਨਾਲ, ਸਮੇਂ ਦੇ ਨਾਲ ਉਹ ਬੂਰ ਜਿਹੜਾ ਉਹ ਬਦਲੀ ਜਾਂਦਾ, ਤਬਦੀਲੀ ਹੋਈ ਜਾਂਦੀ ਹੈ। ਪਹਿਲਾਂ ਨਿੱਕੀਆਂ ਨਿੱਕੀਆਂ ਅੰਬੀਆਂ ਬਣੀਆਂ, ਹੋਰ ਮੋਟੀਆਂ ਹੋ ਗਈਆਂ, ਪੱਕਣ ਦੇ ਵੱਤਰ ਵਿੱਚ ਆ ਗਈਆਂ। ਉਧਰ ਪੱਕਣ ਦਾ ਵੱਤਰ ਆਇਆ ਤੇ ਹਨੇਰੀ ਆਈ ਤੇ ਕੁਝ ਅੰਬ ਜਿਹੜੇ ਕੱਚੇ ਸਨ ਉਹ ਡਿੱਗ ਪਏ, ਕੁਝ ਨਿੱਕੀਆਂ ਨਿੱਕੀਆਂ ਅੰਬੀਆਂ ਵੀ ਝੜ ਗਈਆਂ। ਪਰ ਜਿਹੜੇ ਅੰਬ ਟਾਣੀ ਨਾਲ ਲੱਗੇ ਰਹਿਣਾ, ਜਦੋਂ ਉਹ ਅੰਬ ਤਿਆਰ ਹੋਏ ਤੇ ਮਾਲੀ ਨੇ ਉਹਨਾਂ ਅੰਬਾਂ ਨੂੰ ਲੈ ਕਰਕੇ ਬਾਗ ਦੇ ਮਾਲਕ ਨੂੰ ਜਾ ਕੇ ਭੇਟ ਕੀਤਾ, ਸਵਾਮੀ ਜੀ ਆ ਬਾਗ ਦਾ ਪਹਿਲਾ ਫਲ ਜੇ ਤੇ ਮੇਰੀ ਭੇਟਾ ਪ੍ਰਵਾਨ ਕਰੋ। ਪਰ ਭੇਟਾ ਕੌਣ ਚੜਿਆ? ਜਿਹੜਾ ਹਨੇਰੀ ਦੇ ਚੱਲਣ ਕਰਕੇ ਕੰਬ ਕੇ ਡਿੱਗਾ ਨਹੀਂ। ਆਪਾਂ ਗੁਰਮੁਖੋ ਜਿੰਨੇ ਬੈਠੇ ਆ ਨਾ, ਆਪਾਂ ਸੰਸਾਰ ਬਾਗ ਦਾ ਬੂਰ ਹਾਂ, ਬੂਰ। ਤੇ ਜਿਵੇਂ ਬੂਰ ਦੇ ਪੱਕਣ ਚ ਕੋਈ ਟਾਈਮ ਲੱਗਦਾ ਹੈ, ਸਾਡੀ ਜ਼ਿੰਦਗੀ ਦਾ ਸਮਾਂ ਇਹ ਉਹ ਸਮਾਂ ਜਾਣਨਾ ਕਰੋ। ਕੋਈ ਜਵਾਨੀ ਵਿੱਚ ਭੁਰ ਗਿਆ, ਭੁਰਨ ਦਾ ਭਾਵ ਬਹੁਤ ਨਹੀਂ, ਕੋਈ ਜਵਾਨੀ ਵਿੱਚ ਗਲਤ ਹੋ ਗਿਆ, ਕਈ ਵਡੇਰੀ ਉਮਰ ਵਿੱਚ ਆ ਕੇ ਵੀ ਉਲਝੇ ਰਹਿ ਤੇ ਜਿਹੜੇ ਸਾਬਤ ਨੇਪਰੇ ਚੜ ਗਏ ਉਹ ਪ੍ਰਭੂ ਦੇ ਦਰ ਪ੍ਰਵਾਨ ਚੜ ਗਏ, ਪ੍ਰਵਾਨ ਉਹੜੇ ਉਹੋ ਜਿਹੇ ਪ੍ਰਵਾਨ ਚੜ੍ਹੇ ਨੇ ਨਾ, ਉਹਨਾਂ ਨੂੰ ਕਹਿੰਦੇ ਨੇ ਸੱਤ ਸੰਤ। ਆਪ ਆਮ ਕਰਕੇ ਕਹਿੰਦੇ ਫਲਾਣੇ ਬਾਬਿਆਂ ਦੇ ਕੋਲ ਪੰਜੀਆਂ ਗੱਡੀਆਂ ਨੇ, ਗਿਆਨੀ ਜੀ ਏਸੀ ਕਮਰੇ ਨੇ ਏਸੀ ਕਮਰੇ। ਹੁਣ ਬਾਬਿਆਂ ਨੇ ਇੱਕ ਲੰਗਰ ਵੀ ਤਿਆਰ ਕੀਤਾ, ਮੇਜ਼ਾਂ ਤੇ ਰੋਟੀ ਖਵਾਉਂਦੇ ਨੇ ਮੇਜ਼ਾਂ ਤੇ, ਫਿਰ ਤਾਂ ਗੁਰਮੁਖੋ ਰੈਸਟੋਰੈਂਟ ਹੀ ਹੋ ਗਿਆ ਨਾ, ਕਿਉਂਕਿ ਬਾਪੂ ਦਾ ਹੁਕਮ ਸੀ ਹੋਏ ਇਕੱਤਰ ਮਿਲੋ ਮੇਰੇ ਭਾਏ, ਹਰ ਨਾਮੇ ਕਿ ਹੋਵੋ ਜੋੜੇ, ਗੁਰਮੁਖ ਬੈਸੋ ਸਫਾ ਵਿਛਾਏ। ਮੈਂ ਅਮਰੀਕਾ ਡਿਊਟੀ ਤੇ ਗਿਆ ਤੇ ਮੈਨੂੰ ਇੱਕ ਸੱਜਣ ਸਾਹਿਬ ਨਿੱਜਰ ਪਿੰਡ ਇੱਥੋਂ ਦੇ ਕੋਈ ਮਿਲ ਪਏ, ਕਹਿੰਦੇ ਗਿਆਨੀ ਜੀ ਅਸੀਂ ਤੁਹਾਨੂੰ ਆਪਣੇ ਗੁਰਦੁਆਰੇ ਦੇ ਜਾਣਾ ਚਾਹੁੰਦੇ। ਮੈਂ ਕਿਹਾ ਤੁਹਾਡਾ ਗੁਰਦੁਆਰਾ, ਮੈਂ ਉੱਥੇ ਜਾਣਾ ਵੀ ਨਹੀਂ। ਕਿਉਂ? ਮੈਂ ਬੇਨਤੀ ਕੀਤੀ ਵੀ ਮੈਂ ਗੁਰੂ ਕਾ ਸਿੱਖ, ਮੈਂ ਗੁਰੂ ਦੇ ਗੁਰਦੁਆਰੇ ਵਿੱਚ ਆਵਾਂਗਾ, ਗੁਰਦੁਆਰਾ ਹੀ ਤੁਹਾਡਾ ਹੈ, ਉੱਥੇ ਤਾਂ ਗੁਰੂ ਬੇਦਖਲ ਹੈ, ਗੁਰਦੁਆਰਾ ਉਹ ਜਿਹੜਾ ਗੁਰੂ ਦਾ ਹੋਵੇ। ਆਪਾਂ ਕਹਿੰਦੇ ਸਾਡਾ ਗੁਰਦੁਆਰਾ, ਤੁਹਾਡਾ ਗੁਰਦੁਆਰਾ ਆਪਾਂ ਰੋਗ ਹਾਂ, ਗਲਤ ਹਾਂ, ਗੁਰਦੁਆਰਾ ਕੇਵਲ ਗੁਰੂ ਦਾ। ਹੁਣ ਤਾਂ ਬਾਹਰ ਇੰਨੀਆਂ ਵੰਡੀਆਂ ਨੇ, ਮਲੇਸ਼ੀਆ ਵਿੱਚ ਮੈਂ ਜਾਂਦਾ ਰਿਹਾ, ਮੇਨ ਦੁਆਬ ਦੁਆਬੀਆਂ ਦਾ ਗੁਰਦੁਆਰਾ, ਤਤ ਖਾਲਸਾ ਦੀਵਾਨ ਮਝੈਲਾਂ ਦਾ ਗੁਰਦੁਆਰਾ, ਇਸੇ ਪ੍ਰਕਾਰ ਇੱਕ ਤਤ ਖਾਲਸਾ ਉਹ ਮਲਵਈਆਂ ਦਾ ਗੁਰਦੁਆਰਾ ਗੁਰਮੁਖੋ ਸਾਨੂੰ ਗੁਰੂ ਨੇ ਇਹ ਨਹੀਂ ਪੜਾਇਆ, ਸਾਨੂੰ ਗੁਰੂ ਨੇ ਪੜਾਇਆ ਹੋਏ ਇਕੱਤਰ ਮਿਲੋ ਮੇਰੇ ਭਾਈ ਹੇ ਮੇਰੇ ਵੀਰੋ ਇਕੱਤਰ ਹੋ ਕੇ ਤੇ ਇਕੱਠੇ ਹੋ ਕੇ ਬੈਠੋ ਹਰ ਨਾਮੇ ਕਿ ਹੋਵੋ ਜੋੜੇ ਗੁਰਮੁਖ ਬੈਸੋ ਸਭਾ ਵਿਛਾਏ ਜੇ ਇਕੱਠੇ ਹੋਏ ਤੇ ਨਾਮ ਨਾਲ ਜੁੜਨਾ ਕਰੋ ਵੰਡੀਆਂ ਨਾ ਪਾਓ ਵੰਡੀਆਂ ਕਹਿੰਦੇ ਗਿਆਨੀ ਜੀ ਅਸੀਂ ਤੁਹਾਨੂੰ ਆਪਣੇ ਜਾਣ ਕੇ ਬੇਨਤੀ ਕੀਤੀ ਤੁਸੀਂ ਵੀ ਅੰਮ੍ਰਿਤਸਰ ਜ਼ਿਲ੍ਹੇ ਦੇ ਹੋ ਅਸੀਂ ਵੀ ਅੰਮ੍ਰਿਤਸਰ ਦੇ ਹਾਂ ਤੇ ਚਲੋ ਥੋੜਾ ਜਿਹਾ ਡਰ ਆਉਂਦਾ ਸਾਨੂੰ ਮੈਂ ਕਿਹਾ ਵੀ ਕਿਹੜੀ ਗੱਲ ਤੋਂ ਤੁਹਾਡਾ ਸੁਭਾਅ ਬੜਾ ਗਰਮ ਹੈ ਮੈਂ ਕਿਹਾ ਵੀ ਗੁਰਮੁਖ ਮੈਂ ਕਰੰਟ ਨਹੀਂ ਮਾਰਦਾ ਨਹੀਂ ਜੀ ਅਸੀਂ ਤਾਂ ਤੁਹਾਨੂੰ ਤਾਂ ਬੇਨਤੀ ਕੀਤੀ ਵੀ ਉੱਥੇ ਕੁਰਸੀਆਂ ਡੱਠੀਆਂ ਨੇ ਮੈਂ ਕਿਹਾ ਵੀ ਗੁਰਮੁਖ ਹੁਣ ਮੈਨੂੰ ਪਤਾ ਲੱਗਾ ਤੁਹਾਡੀ ਬਿਮਾਰੀ ਦਾ ਹੁਣ ਮੈਂ ਨਹੀਂ ਜਾ ਸਕਦਾ ਕਿਉਂਕਿ ਮੈਂ ਪਾਰਲੀਮੈਂਟ ਹਾਊਸ ਵਿੱਚ ਲੈਕਚਰ ਨਹੀਂ ਕਰਨ ਚੜ ਜਾਣਾ ਮੈਂ ਵਿਧਾਨ ਸਭਾ ਦਾ ਮੰਤਰੀ ਤੇ ਸਪੀਕਰ ਨਹੀਂ ਮੈਂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੇ ਦਰ ਦਾ ਬੁਲਾਰਾ ਹਾਂ ਔਰ ਉਸ ਗੁਰੂ ਰਾਮਦਾਸ ਦੇ ਮਿਸ਼ਨ ਦੇ ਮੁਤਾਬਕ ਸਾਨੂੰ ਬਰਾਬਰ ਚਾਹੀਦਾ ਪੈਗਾਮ ਹੈ ਉੱਥੇ ਗਿਆਨੀ ਜੀ ਕਿੱਥੇ ਲਿਖਿਆ ਵੀ ਤੁਸੀਂ ਕੁਰਸੀਆਂ ਨਾ ਡਾਓ ਮੈਂ ਕਿਹਾ ਬਿਲਕੁਲ ਠੀਕ ਹੈ ਤੁਸੀਂ ਪਰ ਮੈਨੂੰ ਤੁਸੀਂ ਇਹ ਲੱਭ ਕੇ ਦੱਸੋ ਵੀ ਲਿਖਿਆ ਕਿੱਥੇ ਕੁਰਸੀਆਂ ਡਾਓ ਜੇ ਕੁਰਸੀਆਂ ਡਾਉਣਾ ਨਹੀਂ ਨਾ ਲਿਖਿਆ ਇਹ ਦੱਸੋ ਵੀ ਕੁਰਸੀਆਂ ਡਾਉਣ ਦੀ ਆਗਿਆ ਕਿੱਥੇ ਹੈ ਗੁਰਮੁਖੋ ਗੁਰਮਤ ਇਹ ਹੈ ਮਨ ਦੀ ਮਤ ਨੂੰ ਤਿਆਗ ਕਰਕੇ ਗੁਰੂ ਦੀ ਮਤ ਨੂੰ ਗ੍ਰਹਿਣ ਕਰੀਏ ਮਨ ਕੀ ਮਤ ਤਿਆਗੋ ਹਰ ਜਨ ਇਹ ਰੱਬ ਦੇ ਪਿਆਰੋ ਮਨ ਦੀ ਮਤ ਤਿਆਗੋ ਪਰ ਗੁਰੂ ਪੰਜਵੇਂ ਪਾਤਸ਼ਾਹ ਕਹਿੰਦੇ ਨੇ ਇਹ ਹਾਂ ਬਾਤ ਕਠੈਨੀ ਗੁਰੂ ਕੇ ਸਿੱਖਾਂ ਮਨ ਦੀ ਮਤ ਨੂੰ ਤਿਆਗਣਾ ਹੈ ਬੜਾ ਔਖਾ ਤਿਆਗੀ ਨਹੀਂ ਜਾਣੀ ਉਹੋ ਜਿਹੇ ਗੁਰਮੁਖ ਜਨ ਮੈਂ ਬੇਨਤੀ ਕਰਨ ਲੱਗਾ ਸਾਂ ਯੋਗ ਵਿਸ਼ੇਸ਼ਟ ਗ੍ਰੰਥ ਵਿੱਚ ਇੱਕ ਮੈਂ ਦ੍ਰਿਸ਼ਟਾਂਤ ਪੜ੍ਹਿਆ ਉਹ ਕਹਿੰਦੇ ਨੇ ਸਾਤ ਗਾਂਠ ਕੁਪੀਨ ਕੀ ਸੰਤ ਨਾ ਸ਼ੰਕ ਨਾ ਮਾਨੇ ਕੋਏ ਰੰਗ ਗਣੇ ਸੋ ਇੰਦਰ ਸੋ ਮਨ ਮੇ ਸੰਸ ਨਾ ਹੋਏ ਮੈਂ ਪੰਕਤੀ ਪੜ੍ਹ ਕੇ ਇਹਨੂੰ ਵਿਚਾਰਨ ਦਾ ਯਤਨ ਕੀਤਾ ਵੀ ਇਹਦੇ ਅਰਥ ਕੀ ਪੜ੍ਹਨਗੇ ਇਹ ਯੋਗ ਵਿਸ਼ਿਸ਼ਟ ਵਿੱਚ ਪ੍ਰਕਰਣ ਆਉਂਦਾ ਯੋਗ ਵਿਸ਼ਿਸ਼ਟ ਪ੍ਰਕਰਣ ਦਾ ਦ੍ਰਿਸ਼ਟਾਂਤ ਹੈ ਉਹ ਮਹਾਂਪੁਰਸ਼ ਕਹਿੰਦੇ ਵੀ ਮਹਾਂਪੁਰਸ਼ ਸੰਤ ਦੀਆਂ ਜਿਹੜੀ ਲੰਗੋਟੀ ਹੈ ਨਾ ਉਹਨੂੰ ਸੱਤ ਗੰਢਾਂ ਨੇ ਭਾਵ ਕਿ ਉਹਦੀ ਲੰਗੋਟੀ ਵੀ ਪਾਟੀ ਹੋਈ ਹੈ ਪਰ ਉਹਨੂੰ ਇਹ ਨਹੀਂ ਵਿਚਾਰ ਕਿ ਮੇਰਾ ਕੱਪੜਾ ਪਾਟਾ ਕਿ ਸੀਤਾ ਹੈ ਇਹਨੂੰ ਤੋਪੇ ਲੱਗੇ ਨੇ ਕਿ ਨਹੀਂ ਲੱਗੇ ਉਹਦੇ ਮਨ ਵਿੱਚ ਕੋਈ ਸ਼ੰਕਾ ਨਹੀਂ ਤੇ ਆਪਾਂ ਤਾਂ ਕਈ ਵਾਰ ਕਹਿੰਦੇ ਵੀ ਮੈਂ ਗੁਰਦੁਆਰੇ ਜਾਣਾ ਹੈ ਕੱਪੜੇ ਵੈਸੇ ਧੋਤੇ ਤੇ ਲਾਈਟ ਗਈ ਤੇ ਜੇ ਪ੍ਰੈਸ ਨਹੀਂ ਹੋਣੇ ਤੇ ਮੈਂ ਗੁਰਦੁਆਰੇ ਚੰਗਾ ਨਹੀਂ ਲੱਗਾਂਗਾ ਮੈਂ ਗੁਰਦੁਆਰੇ ਨਹੀਂ ਜਾਣਾ ਗੁਰਮੁਖੋ ਇਹਨੂੰ ਗਲਤ ਅਰਥ ਨਾ ਕਰ ਲੈਣਾ ਕੱਪੜੇ ਪ੍ਰੈਸ ਪਾ ਕਰਕੇ ਪਾਉਣੇ ਚੰਗੇ ਨੇ ਬੁਰੀ ਬਾਤ ਨਹੀਂ ਕੋਈ ਪਰ ਆਪਾਂ ਕੱਪੜੇ ਦਾ ਪ੍ਰੈਸ ਕਰ ਲਏ ਤੇ ਮਨ ਦੇ ਵੱਟ ਤਾਂ ਕੱਢੇ ਨਹੀਂ ਆਪਾਂ ਨਾਲ ਮਨ ਦੇ ਵੱਟ ਵੀ ਕੱਢੇ ਜਾਣ ਮਨ ਦੇ ਵੱਟ ਕੀ ਨੇ ਈਰਖਾ ਨਿੰਦਿਆ ਚੁਗਲੀ ਕਿਸੇ ਨੂੰ ਬੁਰਾ ਕਹਿਣਾ ਇਹ ਕਿਸੇ ਨੂੰ ਬੁਰਾ ਕਹਿਣਾ ਵੀ ਮਨ ਦੇ ਵੱਟ ਜੇ ਇਹੋ ਜਿਹੇ ਸੰਤ ਜਿਹੜੇ ਇੰਦਰ ਨੂੰ ਵੀ ਰੰਗ ਦੇ ਸਮਾਨ ਸਮਝਦੇ ਨੇ ਉਹਨਾਂ ਵਾਸਤੇ ਰੰਗ ਇੰਦਰ ਹੈ ਇਹੋ ਜਿਹੇ ਮਹਾਂਪੁਰਸ਼ਾਂ ਦੀ ਸੰਗਤ ਕਰ ਜਿਹੜੇ ਅੰਦਰੋਂ ਤੇ ਬਾਹਰੋਂ ਪਵਿੱਤਰ ਨੇ ਗੁਰੂ ਪਿਆਰਿਆ
ਜੋ ਤੇ ਆਕਾਰਥ ਜਨਮ ਪਦਾਰਥ
ਅੱਜ ਕੱਲ ਦੇ ਉਪਨਾਮੇ ਚ ਲਫ਼ਜ਼ ਆਇਆ ਸੀ ਕਿ ਪਰਸੋਂ ਦੇ ਨਾਮ ਪਦਾਰਥ ਅੱਜ ਆਇਆ ਜਨਮ ਪਦਾਰਥ ਜਿਹੜਾ ਇਹ ਤੇਰਾ ਕੀਮਤੀ ਜਨਮ ਹੈ ਨਾ ਬਹੁਤ ਬਕੀਮਤਾ ਪਦਾਰਥ ਹੈ ਪਰ ਇੱਕ ਤੇਰੇ ਨਾਲ ਗਿਲਾ ਆਪਣਾ ਕਰਕੇ ਉਹ ਕੀ ਇਹ ਜਨਮ ਤੂੰ ਇਵੇਂ ਗਵਾਈ ਜਾਣਾ ਇਵੇਂ ਜਿਵੇਂ ਆਮ ਸਾਡੇ ਪੰਜਾਬੀ ਚ ਕਹਾਵਤ ਹੀ ਬਣ ਚੁੱਕੀ ਹੈ ਆਓ ਆਪਾਂ ਟਾਈਮ ਪਾਸ ਕਰੀਏ ਗੁਰਮੁਖ ਪਿਆਰੋ ਲਫ਼ਜ਼ ਬਹੁਤ ਗਲਤ ਹੈ ਸਾਡੀ ਸੋਚ ਬੜੀ ਢਿੱਲੀ ਜੇ ਟਾਈਮ ਪਾਸ ਕਰਨਾ ਟਾਈਮ ਨਹੀਂ ਪਾਸ ਕਰਨਾ ਟਾਈਮ ਤਾਂ ਸਾਨੂੰ ਪਾਸ ਕਰੀ ਜਾਂਦਾ ਹੈ ਉਪਰਾਲਾ ਇਹ ਕਰਿਆ ਕਰੀਏ, ਆਓ ਆਪਾਂ ਟਾਈਮ ਸਫਲਾ ਕਰੀਏ। ਸਫਲਾ ਪਾਸ ਬੈਠਿਆ ਵੀ ਹੋ ਗਿਆ, ਪਾਸ ਤਾਸ਼ ਖੇਡਦਿਆਂ ਵੀ ਹੋ ਗਿਆ, ਪਾਸ ਗੱਲਾਂ ਕਰਦਿਆਂ ਵੀ ਹੋ ਗਿਆ। ਗੁਰਮੁਖਾ ਪਾਸ ਨਾ ਕਰ, ਸਫਲਾ ਕਰ। ਇਸ ਪ੍ਰਕਾਰ ਜਿਹੜਾ ਤੇਰਾ ਜਨਮ ਕੀਮਤੀ ਹੈ ਨਾ, ਇਹਨਾਂ ਦੁਨਿਆਵੀ ਵਿਚਾਰਾਂ ਤੇ ਵਿਕਾਰਾਂ ਦੇ ਵਿੱਚ ਆਕਾਰ ਚਲਾ ਗਿਆ, ਯਾਦ ਰੱਖੀ।
ਕਾਚ ਬਾਦਰਾਏ ਜੀਤ,
ਗੁਰੂ ਪਿਆਰੂ ਪਿੰਡਾਂ ਦੇ ਵਿੱਚ ਇੱਕ ਰਿਵਾਜ ਹੁੰਦਾ ਸੀ, ਤੇ ਮੈਂ ਕੱਲ ਵੀ ਆਪਣੇ ਘਰ ਦੁਪਹਿਰੇ ਲੰਬਾ ਪਿਆ ਸੀ ਤੇ ਮੈਨੂੰ ਉਹ ਗੱਲ ਮੈਂ ਵੇਖੀ ਤੇ ਮੈਨੂੰ ਚੇਤੇ ਆ ਗਈ ਬਚਪਨ ਵਾਲੀ ਗੱਲ। ਉਹ ਕੱਲ ਇੱਕ ਰੇੜੀ ਉੱਥੇ ਬੰਦਾ ਆਇਆ ਛਾਬੜੀ ਵਾਲਾ, ਥੱਲੇ ਉਹ ਆਵਾਜ਼ਾਂ ਮਾਰਦਾ ਸੀ। ਉਹ ਕਹਿੰਦਾ ਸੀ ਵੀ ਮੈਨੂੰ ਕਿਤਾਬਾਂ ਕਾਪੀਆਂ ਦੇ ਦਿਓ ਤੇ ਬੇਰ ਲੈ ਲਓ, ਬਹੁਤ ਵਧੀਆ, ਰੱਦੀ ਦੇ ਬਦਲੇ ਬੇਰ। ਇਸੇ ਤਰ੍ਹਾਂ ਸਾਡੇ ਪਿੰਡਾਂ ਵਿੱਚ ਇੱਕ ਆਮ ਰਿਵਾਜ ਹੁੰਦਾ ਸੀ, ਲੋਕੀ ਜਾਂਦੇ ਸਬਜ਼ੀਆਂ ਵਾਲੇ ਫਲਾਂ ਵਾਲੇ, ਆਮ ਕਰਕੇ ਸਬਜ਼ੀਆਂ ਵਾਲੇ ਜਾਂਦੇ ਹੁੰਦੇ ਸਰ ਗਰਮੀ ਚ ਖਾਸ ਕਰਕੇ, ਤੇ ਉਹਨਾਂ ਨੇ ਕਹਿਣਾ ਡੇਢ ਤੋਲ ਸਾਵੀ, ਦੋ ਤੋਲ, ਕਈ ਸਬਜ਼ੀਆਂ ਸਸਤੀਆਂ ਹੁੰਦੀਆਂ ਸੀ, ਉਹ ਅੱਧ ਕਣਕ ਕਿਲੋ ਦੇ ਕੇ ਦੋ ਤਿਲੋ ਕਿਲੋ ਦੇਣੀ, ਕਈ ਮਹਿੰਗੀਆਂ ਹੁੰਦੀਆਂ ਸਨ, ਉਹ ਉਹਨਾਂ ਨੇ ਡੇਢ ਤੋਲ ਜਾਂ ਬਰਾਬਰ ਦੇਣੀਆਂ ਇਤਿਆਦਿਕ ਇੱਕ ਦ੍ਰਿਸ਼ਟਾਂਤ ਹੈ। ਇਸੇ ਪ੍ਰਕਾਰ ਗੁਰਮੁਖੋ ਸਾਡਾ ਕੀਮਤੀ ਜਨਮ ਇਹ ਹੈ ਸੋਨੇ ਵਰਗਾ, ਪਰ ਆਪਾਂ ਇਹਨੂੰ ਕੱਚ ਦੇ ਬਦਲੇ ਗੁਆਈ ਜਾ ਰਹੇ, ਕਿਉਂਕਿ ਕੱਚ ਕਿਸੇ ਕੰਮ ਚ ਨਹੀਂ ਆਉਂਦਾ। ਬਾਦਰੇ ਬਦਲੇ ਕਾਚ, ਕੱਚ ਦੇ ਬਦਲੇ ਜਿਹੜਾ ਸਾਡਾ ਮਨੁੱਖਾ ਜਨਮ ਹੈ ਨਾ, ਇਹ ਕੱਚ ਬਦਲੇ ਭਾਵ ਕੱਚੀਆਂ ਚੀਜ਼ਾਂ ਦੇ ਬਦਲੇ, ਕੱਚੇ ਵਿਚਾਰਾਂ ਦੇ ਬਦਲੇ ਆਪਾਂ ਇਸ ਕੀਮਤੀ ਜਨਮ ਨੂੰ ਇਵੇਂ ਗੁਆਈ ਜਾ ਰਹੇ ਹਨ।
ਜਨਮ ਜਨਮ ਕੇ ਕਿਲ ਬਿਖ ਦੁੱਖ ਭਾਗੇ,
ਕੱਚ ਦੇ ਬਦਲੇ ਕਿਵੇਂ ਆ। ਮੇਰੀ 5-7 ਦਿਨ ਮਹੀਨਾ ਹੋ ਗਿਆ ਸ਼ਾਇਦ, ਮੈਂ ਛੁੱਟੀਆਂ ਲਈਆਂ ਸਨ, ਕਿਤੇ ਵਿਆਹ ਤੇ ਗਿਆ, ਅੰਮ੍ਰਿਤਧਾਰੀ ਪਰਿਵਾਰ ਸੀ, ਤੇ ਜਦੋਂ ਉਹ ਅੰਮ੍ਰਿਤ ਵੇਲੇ ਅਸੀਂ ਚਲੇ ਗਏ ਤੇ ਮੈਨੂੰ ਮੇਰੀ ਧਰਮ ਪਤਨੀ ਕਹਿਣ ਲੱਗੀ ਵੀ ਸਿੰਘ ਸਾਹਿਬ ਤੁਸੀਂ ਜਾਇਆ ਜੇ ਨਾ, ਆਨੰਦ ਕਾਰਜ ਹੋਣ ਲੱਗਾ। ਮੈਂ ਕਿਹਾ ਕਿਉਂ? ਉਹ ਕਹਿਣ ਲੱਗੇ ਘਰ ਦੇ ਵੀ ਇੱਕ ਲੜਕੀ ਦਾ ਲਿਬਾਸ ਨਹੀਂ ਠੀਕ, ਨਹੀਂ ਇਹਨੇ ਕੱਪੜੇ ਦੂਜੇ ਪਾਏ ਹੋਏ ਨੇ, ਲਹਿੰਗਾ ਵਗੈਰਾ, ਤੇ ਮੇਰੀ ਬੇਟੀ ਨੇ ਮੇਰੇ ਕੰਨਾਂ ਚ ਆ ਗੱਲ ਕਹੀ ਵੀ ਪਿਤਾ ਜੀ ਲੜਕੀ ਨੇ ਬਰਵੱਟੇ ਵੀ ਮੁੰਨੇ ਜੇ। ਲੜਕੀ ਦਾ ਬਾਪ ਆਇਆ ਮੇਰੇ ਕੋਲ, ਬਾਬਾ ਜੀ ਚਾਹੁੰਦੇ ਨੀ। ਮੈਂ ਕਿਹਾ ਵੀ ਗੁਰਮੁਖਾ ਤੇਰਾ ਮੇਰਾ ਪਿਆਰ ਹੈ, ਮੈਂ ਪਿਆਰ ਦਾ ਬੁੱਧਾ ਵਿੱਚ ਆ ਗਿਆ, ਪਰ ਮੈਂ ਸੂਰ ਕਿਵੇਂ ਕੁਰਬਾਨ ਕਰਦੇ ਆ। ਜਿਹੜੀ ਲੜਕੀ ਦੇ ਬਰਵੱਟੇ ਮੁੰਨੇ ਤੁਸੀਂ ਪਹਿਲਾਂ ਇਹਨੇ ਲੜਕੀ ਨੂੰ ਅੰਮ੍ਰਿਤ ਛਕਾਇਆ, ਕਿਰਪਾਨ ਪਾਈ ਸੀ, ਤੁਹਾਡੀ ਸਾਂਝ ਤਾਂ ਸਿੱਖੀ ਸੀ ਮੇਰੀ ਨਾਲ। ਮੇਰੇ ਬਾਅਦ ਵਿੱਚ ਮੈਨੂੰ ਘਰ ਅੱਗੇ ਪਤਾ ਲੱਗਾ ਵੀ ਲੜਕੀ ਦੀ ਮਾਂ ਕਹਿੰਦੀ ਸੀ ਵੀ ਜ਼ਿੰਦਗੀ 'ਚ ਵਿਆਹ ਕਿਤੇ ਰੋਜ਼ ਰੋਜ਼ ਹੋਣੇ, ਦਿਹਾੜੀ ਡੰਗ ਤਾਂ ਮਨ ਦੀ ਇੱਛਾ ਨੂੰ ਪੂਰੀਆਂ ਕਰਨਾ ਚਾਹੀਦਾ। ਇੱਕ ਦਿਹਾੜੀ ਦੀ ਖੁਸ਼ੀ ਲਈ ਗੁਰੂ ਗੋਬਿੰਦ ਸਿੰਘ ਨੂੰ ਤਲਾਕ ਦੇਣਾ, ਗੁਰੂ ਗੋਬਿੰਦ ਸਿੰਘ ਨੂੰ ਬਦਾਵਾ ਦੇਣਾ, ਕਿੱਥੋਂ ਦੀ ਸਿੱਖੀ ਹੈ? ਘੜੀ ਦੀ ਖੁਸ਼ੀ ਯਾਦ ਰੱਖਣਾ ਗੁਰਮੁਖੋ, ਜਿਹੜੀਆਂ ਦੁਨਿਆਵੀ ਖੁਸ਼ੀਆਂ ਨੇ ਇਹ ਕੱਚੀਆਂ ਨੇ, ਕੱਚੀਆਂ। ਗੁਰੂ ਦੀ ਖੁਸ਼ੀ ਵਾਸਤੇ ਸਾਡਾ ਜੀਵਨ ਵੀ ਜਾਵੇ ਤਾਂ ਸੌਦਾ ਮਹਿੰਗਾ ਨਹੀਂ, ਸਸਤਾ ਸੌਦਾ ਜੇ। ਆਪਾਂ ਨੂੰ ਜੀਵਨ ਗੁਰੂ ਦੀ ਖੁਸ਼ੀ ਲਈ ਬਤੀਤ ਕਰਨਾ ਚਾਹੀਦਾ ਹੈ, ਮਨ ਦੀ ਖੁਸ਼ੀ ਲਈ ਨਹੀਂ। ਪਰ ਮੇਰੇ ਪਾਤਸ਼ਾਹ ਕਹਿੰਦੇ ਵੀ ਇਹਨੇ ਕੱਚੀਆਂ ਖੁਸ਼ੀਆਂ ਵਾਸਤੇ, ਕੱਚੇ ਸੁੱਖਾਂ ਵਾਸਤੇ, ਕੱਚੇ ਅਡੰਬਰਾਂ ਵਾਸਤੇ ਕੀਮਤੀ ਜਨਮ ਨੂੰ ਇਵੇਂ ਬਰਬਾਦ ਕਰ ਲਿਆ।
ਜਨਮ ਜਨਮ ਕੇ ਕਿਲ ਵਿਖ ਦੁੱਖ ਭਾਗੇ,
ਗੁਰਮੁਖਾਂ ਮਹਾਂਪੁਰਸ਼ਾਂ ਦੀ ਸੰਗਤ ਵਿੱਚ ਆ ਕੇ ਨਾਮ ਜਪ ਕੇ ਸਤ ਸੰਗਤ ਕਰਕੇ ਆਪਣੇ ਜੀਵਨ ਨੂੰ ਸਫਲਾ ਕਰੇ, ਤੇਰੇ ਜਨਮਾਂ ਜਨਮਾਤਰਾਂ ਦੇ ਕੀਤੇ ਹੋਏ ਪਾਪ ਭੱਜ ਜਾਣਗੇ, ਟੁੱਟ ਜਾਣਗੇ। ਆਸਾ ਦੀ ਵਾਰ ਵਿੱਚ ਇੱਕ ਪੰਕਤੀ ਬੜੀ ਮੈਨੂੰ ਪਿਆਰੀ ਲੱਗਦੀ, ਉਹ ਬੜੀ ਭਾਵ ਪੂਰਤ ਹੈ ਵੀ ਉਹ ਬੀਜ ਪਤ ਲੈ ਗਏ ਅਬ ਕਿਉਂ ਉਗਵੈ ਦਾਲ। ਆਪਾਂ ਛੋਲਿਆਂ ਨੂੰ ਖੇਤ ਵਿੱਚ ਸੁੱਟੀਏ ਤੇ ਉੱਗਣਗੇ, ਲੇਕਿਨ ਜੇ ਦਾਲ ਲੈ ਕੇ ਨਾ ਛੋਲਿਆਂ ਦੀ ਮਣ ਜਾਂ ਬੋਰੀ, ਤੇ ਜ਼ਿਮੀਂਦਾਰ ਇਹ ਕਵੇ ਵੀ ਇਵੇਂ ਖੇਚਣ ਪੈਂਦੀ ਹੈ ਮੁੜ ਕੇ ਛੋਲੇ ਲੈ ਕੇ ਤੇ ਚੱਕੀ ਤੋਂ ਦਲਾਉਣੇ ਪੈਂਦੇ, ਆਪਾਂ ਦਾਲ ਹੀ ਬੀਜਣੀ ਹੈ, ਦਾਲ ਹੀ ਉਹ ਦਾਲ ਦਾ ਛੱਟਾ ਦੇਵੇ ਤੇ ਗੁਰਮੁਖੋ ਦਾਲ ਉੱਗਦੀ ਨਹੀਂ, ਕਿਉਂਕਿ ਉੱਗਣ ਵਾਲਾ ਅੰਕੁਰ ਸੀ ਉਹ ਖਤਮ ਹੋ ਗਿਆ ਉਹਦੇ ਚ। ਇਸੇ ਪ੍ਰਕਾਰ ਗੁਰਮੁਖਾ ਜੇ ਗੁਰੂ ਕੀ ਸੰਗਤ ਵਿੱਚ ਆਏ ਆਵੇਗਾ ਨਾ, ਤੇ ਗੁਰੂ ਕੀ ਸੰਗਤ ਵਿੱਚ ਆਉਣ ਕਰਕੇ ਬੁਰੇ ਸੰਸਕਾਰਾਂ ਦਾ ਅੰਕੁਰ ਤੇਰਾ ਸੁੱਕ ਜਾਏਗਾ, ਔਰ ਉਸ ਅੰਕੁਰ ਦੇ ਸੁੱਕਣ ਕਰਕੇ ਜਿਹੜੇ ਤੇਰੇ ਪਾਪ ਨੇ ਇਹ ਮਰ ਮੁੱਕ ਜਾਣਗੇ, ਖਤਮ ਹੋ ਜਾਣਗੇ।
ਗੁਰ ਗਿਆਨ ਅੰਜਨ ਨੇਤਰ ਦੀਤ,
ਇਹਨਾਂ ਗੱਲਾਂ ਦਾ ਗਿਆਨ ਬੰਦੇ ਨੂੰ ਗੁਰੂ ਦੇ ਗਿਆਨ ਕਰਕੇ ਹੈ। ਜਦੋਂ ਗੁਰੂ ਨੇ ਗਿਆਨ ਦਾ ਸੁਰਮਾ ਪਾਇਆ ਸਾਡੇ ਮਨ ਤੇ ਬੁੱਧ ਰੂਪੀ ਨੇਤਰਾਂ ਚ, ਉਦੋਂ ਪਤਾ ਲੱਗੇਗਾ ਵੀ ਇਹ ਕੰਮ ਕਰਨ ਯੋਗ ਹੈ ਜਾਂ ਨਹੀਂ ਕਰਨ ਯੋਗ।
ਸਾਧ ਸੰਗ ਇਨ ਦੁੱਖ ਤੇ
ਨਿਗਸਿਓ, ਜਿਨ੍ਹਾਂ ਦੇ ਕਰਮ ਚੰਗੇ ਉਹਨਾਂ ਨੇ ਸਾਧ ਸੰਗ ਕੀਤੀ, ਗੁਰਮੁਖਾਂ ਨਾਲ ਮਿਲਾਪ ਕੀਤਾ, ਔਰ ਉਹਨਾਂ ਗੁਰਮੁਖਾਂ ਦੀ ਪ੍ਰੇਰਨਾ ਸਦਕਾ ਇਹਨਾਂ ਦੁੱਖਾਂ ਤੋਂ ਛੁੱਟ ਗਏ। ਜਿਵੇਂ ਮੈਂ ਆਪ ਆਮ ਬੇਨਤੀ ਕਰਦਾ ਰਹਿੰਦਾ ਵੀ ਜੇਕਰ ਸੰਤ ਬਾਬਾ ਕਰਤਾਰ ਸਿੰਘ ਖਾਲਸਾ ਮੈਨੂੰ ਨਾ ਮਿਲਦੇ ਤੇ ਪਤਾ ਨੀ ਜੀਵਨ ਕਿਤਨਾ ਰੁੜ ਜਾਂਦਾ, ਗਰਕ ਜਾਂਦਾ। ਕਰਮ ਚੰਗੇ ਗੁਰੂ ਦੀ ਕਿਰਪਾ ਕਿ ਉਹਨਾਂ ਮਹਾਂਪੁਰਸ਼ਾਂ ਨੇਕ ਪੁਰਸ਼ਾਂ ਦੀ ਸੰਗਤ ਮਿਲੀ ਤੇ ਜੀਵਨ ਵਕਾਰਾਂ ਮਾੜਿਆਂ ਕੰਮਾਂ ਤੋਂ ਬਚ ਗਿਆ ਗੁਰੂ ਦੀ ਰਹਿਮਤ ਸਦਕਾ। ਸੋ ਇਸ ਪ੍ਰਕਾਰ ਇਹਨਾਂ ਮਹਾਂਪੁਰਸ਼ਾਂ ਦੀ ਸੰਗਤ ਸਦਕਾ ਇਹ ਬੰਦਾ ਇਹਨਾਂ ਦੁੱਖਾਂ ਤੋਂ, ਨਿੰਦਿਆ ਚੁਗਲੀ ਵਕਾਰਾਂ ਤੋਂ ਵਰ ਸਕਦਾ ਹੈ।
ਨਾਨਕ ਏਕ ਪ੍ਰੀਤ,
ਕਹਿੰਦੇ ਨੇ ਗੁਰਮੁਖਾ ਕਿਤੇ ਨੂੰ ਗਲਤ ਅਰਥ ਨਾ ਕਰ ਲਈ ਕਿ ਸੰਤਾਂ ਦੀ ਫੋਟੋ ਨਾਲ ਬੇੜਾ ਬਣਨੇ ਹੋ ਜੇ। ਕਹਿੰਦੇ ਨਾ, ਇਹ ਤਾਂ ਇੱਕ ਪਰਮਾਤਮਾ ਨਾਲ ਪ੍ਰੀਤੀ ਕਰਨ ਕਰਕੇ, ਪਰਮਾਤਮਾ ਨਾਲ ਪ੍ਰੇਮ ਕਰਨ ਕਰਕੇ ਹੀ ਇਹ ਤੇਰਾ ਮਨੁੱਖਾ ਜਨਮ ਸਫਲਾ ਹੋ ਸਕਦਾ। ਇਹ ਸੀ ਗੁਰਮੁਖੋ ਗੁਰੂ ਕਾ ਪਾਵਨ ਹੁਕਮਨਾਮਾ। ਹੁਣ ਵਿਆਗੜਾ ਰਾਗ ਵਿੱਚ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਜਿਵੇਂ ਮਨ ਦੇ ਪ੍ਰਥਾਏ ਸਿੱਖਿਆ ਦਿੰਦੇ ਨੇ, ਸਰਵਣ ਕਰੀਏ ਜੀ।
ਵਾਹਿਗੁਰੂ ਸਾਹਿਬ ਜੀ। ਰਾਗ ਬਿਹਾਗੜਾ ਮਹੱਲਾ ਚੌਥਾ, ਅੰਮ੍ਰਿਤ ਹਰ ਹਰ ਨਾਮ ਹੈ ਮੇਰੀ ਜਿੰਦੜੀਏ, ਅੰਮ੍ਰਿਤ ਗੁਰਮਤ ਪਾਏ ਰਾਮ।
ਭਾਈ ਹਰ ਹਰ ਦਾ ਨਾਮ ਅੰਮ੍ਰਿਤ ਰੂਪ ਹੈ, ਪਰ ਰਾਮ ਦਾ ਨਾਮ ਰੂਪ ਅੰਮ੍ਰਿਤ ਗੁਰੂ ਦੀ ਸਿੱਖਿਆ ਦੁਆਰਾ ਹੀ ਮਿਲੇਗਾ।
ਮੈਂ ਮਾਇਆ ਵਿਖਵਾਏ ਮੇਰੀ ਜਿੰਦੜੀਏ, ਹਰ ਅੰਮ੍ਰਿਤ ਵਿਖ ਲਹਿ ਜਾਏ ਰਾਮ।
ਮੇਰੇ ਵੀਰ ਭਰਾਵਾ, ਮਾਇਆ ਦੀ ਜੋ ਹਮ ਇਹ ਵਿਜੈ ਰੂਪ ਹੈ, ਔਰ ਇਹ ਯਰ ਹਰੀ ਰਾਮ ਦੇ ਨਾਮ ਅੰਮ੍ਰਿਤ ਕਰਕੇ ਹੀ ਦੂਰ ਹੋਵੇਗੀ।
ਮਨ ਸੁੱਕਾ ਹਰਿਆ ਹੋਇਆ ਮੇਰੀ ਜਿੰਦੜੀਏ,
ਭਾਈ ਸੁੱਕਾ ਹੋਇਆ ਮਨ ਹਰਿਆ ਹੋ ਗਿਆ। ਕਿਸ ਤਰ੍ਹਾਂ ਹਰਿਆ ਹੋਇਆ?
ਹਰ ਹਰ ਨਾਮ ਧਿਆਏ ਰਾਮ।
ਇਹਨੇ ਦੁੱਖਾਂ ਦੇ ਹਾਰਕ ਹਰੇ ਭਰੇ ਕਰਨ ਵਾਲੇ ਪ੍ਰਮਾਤਮਾ ਦਾ ਨਾਮ ਲਿਆ, ਜਿਹੜਾ ਮਨ ਮੁਰਝਾਇਆ ਸੀ, ਜਿਹੜਾ ਡਰਦਾ ਸੀ, ਜਿਹੜਾ ਕਮਲਾ ਮਨ ਸੀ ਨਾ, ਉਹਨੂੰ ਹੌਸਲਾ ਹੋ ਗਿਆ।
ਹਰ ਭਾਗ ਵੱਡੇ ਲਿਖ ਪਾਇਆ ਮੇਰੀ ਜਿੰਦੜੀਏ,
ਜਿਹਨਾਂ ਦੇ ਵੱਡੇ ਭਾਗ ਨੇ ਭਾਈ ਉਹਨਾਂ ਨੂੰ ਇਹ ਦਾਤ ਨਸੀਬ ਹੋਏ, ਉਹਨਾਂ ਦੇ ਮੱਥੇ ਤੇ ਵੈਗਰੂ ਨੇ ਇਹ ਲਿਖਿਆ ਸੁਭਾਗ ਵਾਲਾ ਸਮਾਂ।
ਜਨ ਨਾਨਕ ਨਾਮ ਸਮਾਏ ਰਾਮ,
ਉਹ ਗੁਰਮੁਖ ਪਿਆਰੀ ਉਸ ਪਰਮਾਤਮਾ ਦਾ ਨਾਮ ਲੈ ਕਰਕੇ ਉਹਦੇ ਵਿੱਚ ਅਭੇਦ ਹੋ ਗਏ।
ਹਰ ਸੇਤੀ ਮਨ ਵਿਦਿਆ ਮੇਰੀ ਜਿੰਦੜੀਏ,
ਮੇਰੇ ਵੀਰਾ ਮੇਰਾ ਮਨ ਹਰੀ ਰਾਮ ਦੇ ਨਾਮ ਇਹੋ ਜਿਹਾ ਮਿਲਿਆ ਹੈ।
ਜਿਉਂ ਬਾਲਕ ਲੱਗ ਦੁੱਧ ਖੀਰੇ ਰਾਮ।
ਰਾਮ ਦਾ ਸੱਚੇ ਪਾਤਸ਼ਾਹ ਕਹਿੰਦੇ ਗੁਰਮੁਖੋ ਸਾਡਾ ਮਨ ਪਰਮਾਤਮਾ ਨਾਲ ਇਸ ਤਰ੍ਹਾਂ ਜੁੜਿਆ ਹੈ ਜਿਵੇਂ ਇੱਕ ਛੋਟਾ ਜਿਹਾ ਬੱਚਾ ਮਾਂ ਦੇ ਦੁੱਧ ਨਾਲ ਪ੍ਰੇਮ ਕਰਦਾ ਹੈ। ਆ ਬੱਚਾ ਰੋਂਦਾ ਹੋਵੇ ਨਾ, ਉਹਨੂੰ ਆਪਾਂ ਖਿਲਾਉਣਾ ਫੜਾਈਏ ਤੇ ਖਿਡੌਣਾ ਲੈ ਲਏਗਾ, ਚੁੱਪ ਕਰ ਜਾਏਗਾ ਇੱਕ ਘੜੀ ਵਾਸਤੇ, ਤੇ ਦੋ ਮਿੰਟਾਂ ਬਾਅਦ ਫਿਰ ਉਹ ਰੋਣ ਲੱਗ ਪੈਂਦਾ। ਮਾਂ ਨੇ ਬੱਚੇ ਨੂੰ ਰੋਂਦਿਆਂ ਵੇਖਿਆ, ਉਹਨੇ ਆਪਣੇ ਕੰਮਾਂ ਨੂੰ ਵਿੱਚੇ ਛੱਡ ਕੇ ਤੇ ਆਪਣੇ ਬੱਚੇ ਨੂੰ ਲਾਇਆ ਛਾਤੀ ਨਾਲ, ਆ ਮੇਰਾ ਲਾਲ। ਜਦੋਂ ਮਾਂ ਨੇ ਛਾਤੀ ਨਾਲ ਲਾਇਆ ਤੇ ਬੱਚੇ ਨੇ ਖਿਡੌਣਾ ਵੀ ਸੁੱਟ ਦਿੱਤਾ, ਪਰ ਚੁੱਪ ਹੋ ਗਿਆ, ਕਿਉਂਕਿ ਬੱਚੇ ਨੂੰ ਸਾਰੇ ਪਦਾਰਥਾਂ ਨਾਲੋਂ ਬਕੀਮਤਾ ਮਾਂ ਦਾ ਦੁੱਧ ਹੈ। ਇਸੇ ਪ੍ਰਕਾਰ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਕਹਿੰਦੇ ਵੀ ਜਿਵੇਂ ਛੋਟਾ ਬੱਚਾ ਮਾਂ ਦੇ ਦੁੱਧ ਨਾਲ ਲਗਾ ਕਰਦਾ ਹੈ, ਇਸੇ ਪ੍ਰਕਾਰ ਸਾਡਾ ਮਨ ਪਰਮਾਤਮਾ ਦੇ ਪ੍ਰੇਮ ਦੇ ਪ੍ਰਤੀ ਅਟਰੈਕਟ ਹੈ, ਕਸ਼ਿਚ ਵਿੱਚ ਹੈ, ਸਾਡਾ ਮਨ ਪਰਮਾਤਮਾ ਦੇ ਨਾਮ ਰੂਪੀ ਦੁੱਧ ਨੂੰ ਹੀ ਚਾਹੁੰਦਾ ਹੈ।
ਹਰ ਬਿਨ ਸਾਥ ਨਾ ਪਾਈਐ ਮੇਰੀ ਜਿੰਦੜੀਏ।
ਭਾਈ ਹਰੀ ਤੋਂ ਬਿਨਾਂ ਸ਼ਾਂਤੀ ਨੂੰ ਪੈਣੀ, ਪਰਮਾਤਮਾ ਤੋਂ ਬਿਨਾਂ ਜੇ ਆਖੇ ਨਾ ਟਕਾ ਤੇ ਟਕਾ ਨਹੀਂ। ਆ ਜਿਵੇਂ ਆਪਾਂ ਹੁਣ ਸਾਡੇ ਖਾਸ ਕਰਕੇ ਪੰਜਾਬ ਵਿੱਚ ਇੱਕ ਬਹੁਤ ਭਾਰੀ ਦੌੜ ਲੱਗੀ ਹੈ ਕਿ ਜੇ ਕਦੇ ਬਾਹਰ ਚਲੇ ਜਾਈ ਸੈੱਟ ਹੋਈ ਸ਼ਾਇਦ ਸ਼ਾਂਤੀ ਮਿਲ ਜਾਏ। ਹਰ ਬੰਦਾ ਕਾਹਲਾ ਵੀ ਦਵਾ ਦਵ ਮੇਰਾ ਪਾਸਪੋਰਟ ਬਣੇ, ਕੋਈ ਏਜੰਟ ਮੈਨੂੰ ਮਿਲੇ ਤੇ ਭਾਵੇਂ ਸਾਰਾ ਕੁਝ ਦਿਖਾ ਲਏ ਪਰ ਮੇਰਾ ਬਾਹਰ ਦਾ ਕਦੇ ਕੰਮ ਬਣ ਜਾਏ। ਭਾਈ ਸਾਹਿਬ ਨਾ ਜਾਓ, ਕਹਿੰਦੇ ਗਿਆਨੀ ਜੀ ਤੁਹਾਨੂੰ ਕੀ ਪਤਾ ਹੈ, ਬੜੀ ਜ਼ਿੰਦਗੀ ਸ਼ਾਂਤ ਹੈ। ਤੇ ਗੁਰਮੁਖ ਨੂੰ ਉੱਥੋਂ ਜਾਈਦਾ ਨਾ, ਉੱਥੋਂ ਭਰੇ ਭਰਾਏ ਟਰੱਕ ਕਹਿੰਦੇ ਨੇ ਇੱਧਰ ਨੂੰ ਆਉਂਦੇ ਨੇ, ਅਸੀਂ ਚੱਲੇ ਹਾਂ ਜੀ ਅੰਮ੍ਰਿਤਸਰ ਸਾਹਿਬ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਬੇਨਤੀ ਕਰਨ। ਭਾਈ ਸਾਹਿਬ ਬੜਾ ਕਾਰੋਬਾਰ ਆਪਣਾ, ਕੰਪਨੀਆਂ ਨੇ ਆਪਣੀਆਂ, ਪੈਟਰੋਲ ਪੰਪ ਆਪਣੇ ਨੇ, ਗੈਸ ਸਟੇਸ਼ਨ, ਕੀ ਕਰੀਏ, ਮਨ ਨੂੰ ਸ਼ਾਂਤੀ ਨਹੀਂ। ਆਪਾਂ ਬਾਹਰ ਭਜਦੇ ਸਾਨੂੰ ਸ਼ਾਂਤੀ ਨਹੀਂ, ਉੱਥੋਂ ਵਾਲੇ ਇੱਥੇ ਆਉਂਦੇ ਨੇ ਉੱਥੇ ਸ਼ਾਂਤੀ ਨਹੀਂ। ਇਹ ਸ਼ਾਂਤੀ ਮਿਲੇਗੀ ਕਿੱਥੋਂ, ਪਰਮਾਤਮਾ ਦੇ ਨਾਮ ਚੋਂ। ਹਰ ਬਿਨ ਸ਼ਾਂਤ ਨਾ ਪਾਈਏ ਮੇਰੀ ਜਿੰਦੜੀਏ। ਹੇ ਭਰਾਓ, ਹੇ ਵੀਰ, ਹੇ ਭੈਣ, ਹੇ ਭਾਈ, ਪਰਮਾਤਮਾ ਦੇ ਨਾਮ ਤੋਂ ਬਿਨਾਂ ਸ਼ਾਂਤੀ ਨਹੀਂ। ਅੱਗੇ ਦਲੀਲ ਦਿੰਦੇ ਹਨ,
ਜਿਵ ਚਾਤਰਕ ਜਲ ਬਿਨ ਟੇਰੇ ਰਾਮ।
ਕਹਿੰਦੇ ਨੇ ਵੀ ਜਿਵੇਂ ਪਪੀਆ ਸ਼ਾਂਤੀ ਬੂੰਦ ਤੋਂ ਬਿਨਾਂ ਟਿਕਦਾ ਨਹੀਂ, ਉੱਚੀ ਉੱਚੀ ਬੋਲਦਾ ਰਹਿੰਦਾ ਹੈ। ਤਿਆਗਤ ਜਲੰਗ ਨਾ ਜੀ ਮੀਨੰਗ ਨਾ ਤਿਆਗ ਚਾਤਰਕ ਮੇਘ ਮੰਡਲ ਹੈ। ਸੋ ਇਸੇ ਪ੍ਰਕਾਰ ਆ ਬੱਦਲ ਹੈ ਨਾ, ਬੱਦਲ ਕਣੀਆਂ ਪੈਂਦੀਆਂ ਨੇ, ਪਪੀਆ ਪ੍ਰਿਓ ਪ੍ਰਿਓ ਕਰਦਾ ਹੈ, ਭਾਵੇਂ ਚਾਰ ਦਿਨ ਝੜੀ ਲੱਗੀ ਰਹੇ ਪਰ ਬੋਲਣੋਂ ਨਹੀਂ ਹਟਦਾ। ਕਦੋਂ ਹਟੇਗਾ, ਜਦੋਂ ਉਹਦੇ ਸਿਰ ਦੇ ਵਿੱਚ ਸ਼ਾਂਤੀ ਬੂੰਦ ਪੈ। ਗੁਰਮੁਖੋ ਮੈਨੂੰ ਪਛਾਣ ਨਹੀਂ ਪਪੀਏ ਦੀ, ਪਰ ਗ੍ਰੰਥਾਂ ਦੇ ਲਿਖਣ ਦੇ ਮੁਤਾਬਕ ਜੋ ਮੈਂ ਪੜ੍ਹਿਆ ਉਹਦੇ ਮੁਤਾਬਕ ਵੀ ਉਸ ਪਪੀਏ ਦੇ ਸਿਰ ਵਿੱਚ ਕਹਿੰਦੇ ਇੱਕ ਨਿੱਕਾ ਜਿਹਾ ਛੇਕ ਹੁੰਦਾ, ਬਰੀਕ ਜਿਹਾ, ਉਹ ਬੂੰਦ ਉਹਦੇ ਸਿਰ ਤੇ ਪੈਂਦੀ ਹੈ, ਉਹ ਸਿਰ ਰਾਹੀਂ ਉਹਦੇ ਅੰਦਰ ਜਾਂਦੀ ਤੇ ਫਿਰ ਉਹਨੂੰ ਸ਼ਾਂਤੀ ਆ ਜਾਂਦੀ। ਜੇ ਭਲਾ ਮੰਨ ਲਓ ਕਿ ਉਹ ਕਿਸੇ ਬਰਤਨ ਚੋਂ ਜਾਂ ਮੀਂਹ ਦਾ ਪਾਣੀ ਦੀ ਕਿਤੇ ਘੁੱਟ ਭਰ ਵੀ ਲੈ, ਤੇ ਜਦੋਂ ਉਹ ਘੁੱਟ ਭਰਦਾ ਤੇ ਉਹਦੇ ਥੱਲੇ ਵੀ ਛੇਕ ਹੁੰਦਾ, ਗਲੇ ਚੋਂ ਪਾਣੀ ਥੱਲੇ ਵਗ ਜਾਂਦਾ, ਉਹਨੂੰ ਟਕਾ ਨਹੀਂ ਆਉਂਦਾ। ਮਣਾ ਮੂੰਹ ਪਾਣੀ ਦਰਿਆ ਦਾ, ਸਮੁੰਦਰ ਦਾ, ਨਲਕੇ ਦਾ, ਟਿਊਬਵੈਲ ਦਾ ਉਹਨੂੰ ਸ਼ਾਂਤੀ ਨਹੀਂ ਦਿੰਦਾ, ਕਿਉਂਕਿ ਉਹਦੀ ਸ਼ਾਂਤੀ ਸਵਾਂਤੀ ਬੂੰਦ 'ਚ ਹੈ। ਇਸੇ ਪ੍ਰਕਾਰ ਗੁਰਦੇਵ ਕਹਿੰਦੇ ਨੇ ਭਾਵੇਂ ਦੁਨੀਆਂ ਦੇ ਕਿੰਨੇ ਵੀ ਪਦਾਰਥ ਹੋਣ ਪਰ ਗੁਰਮੁਖਾਂ ਨੂੰ ਪਰਮਾਤਮਾ ਦੀ ਨਾਮ ਰੂਪੀ ਸ਼ਾਂਤੀ ਬਿਨਾਂ, ਸ਼ਾਂਤੀ ਬੂੰਦ ਤੋਂ ਬਿਨਾਂ ਸ਼ਾਂਤੀ ਨਹੀਂ, ਟਿਕਾ ਨਹੀਂ।
ਸਤਿਗੁਰ ਸਰਣੀ ਜਾਏ ਪਾਉ ਤੇਰੀ ਜਿੰਦੜੀਏ।
ਇਸ ਕਰਕੇ ਗੁਰਮੁਖਾ ਇਉਂ ਕਰ, ਗੁਰੂ ਮਹਾਰਾਜ ਦੇ ਚਰਨੀ ਲੱਗਣਾ ਕਰ।
ਹੁਣ ਦੱਸੇ ਹਰ ਪ੍ਰਭ ਕੇਰੇ ਰਾਮ।
ਗੁਰਮੁਖਾ ਤੈਨੂੰ ਪਰਮਾਤਮਾ ਦੇ ਤਸ਼ਲੇਸ਼ਣ ਦੱਸਣਗੇ, ਉਹ ਕਹਿਣਗੇ ਅਕਾਮੇ ਅਨਾਮੇ ਹਰੀਅੰ ਕਰੀਅੰ, ਪਰਮਾਤਮਾ ਐਸਾ ਹੈ।
ਜਨ ਨਾਨਕ ਹਰ ਮਿਲਾਇਆ ਮੇਰੀ ਜਿੰਦੜੀਏ।
ਦਾਸਾ ਭਾਵ ਧਾਰਨਾ ਕੀਤਾ ਹੈ, ਜਿਨ੍ਹਾਂ ਤੇ ਪਰਮਾਤਮਾ ਨੇ ਕਿਰਪਾ ਕੀਤੀ ਆਪਣੇ ਨਾਲ ਅਭੇਦ ਕਰਨ ਦੇ।
ਘਰ ਵਾਜੇ ਸ਼ਬਦ ਕਣੇਰੇ ਰਾਮ।
ਉਹਨਾਂ ਦੇ ਘਰ ਵਿੱਚ ਰਾਮ ਦੀ ਪ੍ਰਾਪਤੀ ਦੇ ਘਣੇ ਸ਼ਬਦ ਸੁਧੰ ਬੁਧੰ ਵਗੈਰਾ ਇਹ ਵੱਜਦੇ ਹਨ, ਅਨਹਦ ਸ਼ਬਦ ਵੱਜਦਾ ਹੈ।
ਮਨਮੁਖ ਹੋ ਮੈਂ ਵਿਛੜੇ ਮੇਰੀ ਜਿੰਦੜੀਏ।
ਭਾਈ ਮਨਮੁਖ ਪੁਰਸ਼ ਹੰਗਤਾ ਮਮਤਾ ਕਰਕੇ ਪਰਮੇਸ਼ਰ ਤੋਂ ਵਿਛੜੇ ਹੋਏ ਹਨ।
ਵੇਖ ਖਾਦੇ ਵੇਖ ਬਾਧੇ ਹੋ ਮੈਂ ਜਾਲੇ ਰਾਮ।
ਰਾਮ ਭੁੱਲ ਕਰਕੇ ਤੇ ਵਿਸ਼ਿਆਂ ਵਿੱਚ ਵੱਧੇ ਹੋਏ ਹੋਮੇ ਵਿੱਚ ਸੜ ਰਹੇ ਹਨ।
ਜਿਉਂ ਪੰਖੀ ਕਪੋਤ ਆਪ ਬਣਾਇਆ ਮੇਰੀ ਜਿੰਦੜੀਏ।
ਭਾਈ ਕਬੂਤਰ ਪੰਛੀ ਆਪਣੇ ਪਰਿਵਾਰ ਨੂੰ ਜਾਲ ਵਿੱਚ ਫਸਿਆ ਹੋਇਆ ਵੇਖ ਕੇ ਆਪਣੇ ਆਪ ਨੂੰ ਬਣਾ ਲੈਂਦਾ ਹੈ।
ਤਿਉਂ ਮਨਮੁਖ ਸਭ ਵਸ ਕਾਲੇ ਰਾਮ,
ਕਹਿੰਦੇ ਤੇ ਦਿਲ ਵਿੱਚ ਆਖਦਾ ਵੀ ਕਬੂਤਰੀ ਤੋਂ ਬਿਨੇ ਮੇਰੇ ਜਿਉਣ ਨੂੰ ਤਰਕਾਰ ਹੈ। ਇਸੇ ਪ੍ਰਕਾਰ ਰਾਮ ਤੋਂ ਭੁੱਲੇ ਹੋਏ ਸਭ ਮਨੁੱਖ ਪੁਰਸ਼ ਕਾਲ ਦੇ ਵਸੀਕਾਰ ਹਨ।
ਜੋ ਮੋਹਿ ਮਾਇਆ ਚਿਤ ਲਾਏਂਦੇ ਮੇਰੀ ਜਿੰਦੁੜੀਏ,
ਭਾਈ ਜੋ ਮਾਇਆ ਦੇ ਮੋਹ ਵਿੱਚ ਆਪਣੇ ਚਿੱਤ ਨੂੰ ਲਾਉਂਦੇ ਹਨ।
ਸੇ ਮਨਮੁਖ ਮੂੜ ਬਿਤਾਲੇ ਰਾਮ,
ਮਨਮੁਖ ਨੇ ਮੂਰਖ ਰਾਮ ਤੋਂ ਬਿਨਾਂ ਬਿਤਾਲ ਦਾ ਅਰਥ ਭੂਤ ਨੇ ਭੁੱਲੇ ਹੋਏ ਹਨ। ਸੋ ਇਸ ਪ੍ਰਕਾਰ ਉਹ ਭੁੱਲੇ ਹੋਏ ਨੇ, ਉਹਨਾਂ ਨੂੰ ਭੂਤ ਨੇ ਜਾਣਨਾ ਕਰੋ।
ਜਨ ਤ੍ਰਾਹੇ ਤ੍ਰਾਹੇ ਸਰਣਾਗਤੀ ਮੇਰੀ ਜਿੰਦੜੀਏ, ਗੁਰ ਨਾਨਕ ਹਰ ਰਖਵਾਲੇ ਰਾਮ।
ਜਿਵੇਂ ਭਾਈ ਤੂੰ ਦੁਬਦਾ ਹੋਇਆ ਪੁਕਾਰ ਕਰਦਾ ਉਹਨੂੰ ਕਹਿੰਦੇ ਨੇ ਤ੍ਰਾਹ ਤ੍ਰਾਹ। ਸੋ ਇਸ ਪ੍ਰਕਾਰ ਬੇਨਤੀ ਕਰ, ਮੇਰੀ ਰੱਖਿਆ ਕਰਨਾ ਕਰੋ, ਰੱਖਿਆ ਕਰਨਾ ਕਰੋ। ਹਰੀ ਰਾਮ ਦੇ ਸਰੂਪ ਗੁਰੂ ਸਾਹਿਬ ਉਹਦੀ ਰੱਖਿਆ ਕਰਨਗੇ ਭਾਈ।
ਹਰ ਜਨ ਹਰ ਲਿਵ ਉਭਰੇ ਮੇਰੀ ਜਿੰਦੜੀਏ,
ਜਿਨ੍ਹਾਂ ਨੇ ਭਾਈ ਉਸ ਪ੍ਰਮਾਤਮਾ ਵਿੱਚ ਆਪਣੀ ਲਿਵ ਨੂੰ ਜੋੜਨਾ ਕੀਤਾ ਉਹ ਉਭਰੇ ਬਚੇ ਹਨ। ਕੌਣ ਨੇ ਉਹ?
ਤੁਰ ਭਾਗ ਵੱਡੇ ਹਰ ਪਾਇਆ ਰਾਮ,
ਜਿਨ੍ਹਾਂ ਦੇ ਗੁਰੂ ਨੂੰ ਚੰਗੇ ਧਰੋਂ ਵੱਡੇ ਕਰਮ ਹੋਣ ਉਹ ਇਸ ਪਾਸੇ ਲੱਗਦੇ ਨੇ, ਉਹਨਾਂ ਨੂੰ ਰਾਮ ਚੰਗਾ ਲੱਗਾ, ਉਹਨਾਂ ਨੂੰ ਰਾਮ ਦੀ ਪ੍ਰਾਪਤੀ ਹੋਈ।
ਹਰ ਹਰ ਨਾਮ ਪੋਤ ਹੈ ਮੇਰੀ ਜਿੰਦੜੀਏ,
ਪਰਮੇਸ਼ਰ ਦੇ ਪਿਆਰੋ ਪਰਮਾਤਮਾ ਦਾ ਨਾਮ ਹੀ ਜਹਾਜ਼ ਹੈ। ਜਿਵੇਂ ਆਪਾਂ ਪੜ੍ਹਦੇ ਹੁੰਦੇ ਹਾਂ ਵਾਹਿਗੁਰੂ ਨਾਮ ਜਹਾਜ਼ ਹੈ, ਇਹ ਗੁਰਬਾਣੀ ਦੀ ਪੰਕਤੀ ਨੇ। ਪਰ ਇਸ ਪੰਕਤੀ ਨੂੰ ਬੇਸ ਮੰਨ ਕਰਕੇ ਸਾਡੇ ਬਜ਼ੁਰਗਾਂ ਨੇ ਇਹ ਦੋਹਰਾ ਆਪਣੇ ਕੋਲੋਂ ਘੜਨਾ ਕੀਤਾ ਹੈ।
ਗੁਰ ਖੇਵਟ ਸ਼ਬਦ ਤਰਾਇਆ ਰਾਮ,
ਔਰ ਇਹ ਜਹਾਜ਼ ਦੇ ਉੱਪਰ ਜੋ ਚੜ੍ਹਦਾ ਨਾ ਉਹਨੂੰ ਗੁਰੂ ਰੂਪੀ ਮਲਾ ਅਨੁਕੂਲੀ ਪਾਉਣ ਦੇ ਕੇ ਸੰਸਾਰ ਸਮੁੰਦਰ ਤੋਂ ਤਾਰ ਦਿੰਦੇ ਹਨ।
ਹਰ ਹਰ ਪੁਰਖ ਦਇਆਲ ਹੈ ਮੇਰੀ ਜਿੰਦੜੀਏ,
ਭਾਈ ਉਹ ਪਰਮਾਤਮਾ ਦਿਆਲੂ ਕਿਰਪਾਲੂ ਹੈ।
ਗੁਰ ਸਤਿਗੁਰ ਮੀਠ ਲਗਾਇਆ ਰਾਮ,
ਪੂਜ ਲਿਖ ਸਤਿਗੁਰੂ ਪਾਤਸ਼ਾਹ ਨੇ ਉਸੇ ਦਾ ਰਾਮ ਸਾਨੂੰ ਨਾਮ ਸਾਨੂੰ ਮਿੱਠਾ ਲਾਉਣਾ ਕੀਤਾ, ਚੰਗਾ ਲੱਗਦਾ ਹੈ।
ਕਰ ਕਿਰਪਾ ਸੁਣ ਬੇਨਤੀ ਹਰ ਹਰ, ਜਨ ਨਾਨਕ ਨਾਮ ਧਿਆਇਆ ਰਾਮ।
ਪਾਤਸ਼ਾਹ ਕਹਿੰਦੇ ਕਿ ਜਿਸ ਵੇਲੇ ਗੁਰੂ ਨੇ ਕਿਰਪਾ ਕਰਕੇ ਮੇਰੀ ਬੇਨਤੀ ਸੁਣੀ ਤਾਂ ਉਹਨਾਂ ਦੀ ਮਾਦੇ ਨਾਲ ਪਰਮਾਤਮਾ ਦਾ ਨਾਮ ਲੈਣਾ ਕੀਤਾ। ਸਤਿਗੁਰੂ ਪਾਤਸ਼ਾਹ ਸਾਡੇ ਤੇ ਵੀ ਕਿਰਪਾ ਕਰਨ, ਸਾਡੀ ਇਹ ਅਵਸਥਾ ਬਣੇ। ਤਾਂ ਗੁਰਮੁਖੋ ਜਿਵੇਂ ਹਰ ਸਾਲ ਚੇਤ ਦੀ ਸੰਗਰਾਂਦ ਵਾਲੇ ਦਿਨ ਇਹ ਆਪ ਹਾਜ਼ਰੀਆਂ ਭਰ ਕੇ ਇਸ ਮੰਜੀ ਸਾਹਿਬ ਦੇ ਇਤਿਹਾਸਕ ਦਿਹਾੜੇ ਨੂੰ ਮਨਾਉਂਦੇ ਹੋ, ਉਸੇ ਤਰ੍ਹਾਂ ਇਹ 14 ਤਰੀਕ ਨੂੰ ਗੁਰਮੁਖ ਪਿਆਰ ਸੰਗਰਾਂਦ ਆ ਰਹੀ ਹੈ ਤੇ ਸਮੂਹ ਸੰਗਤ ਨੂੰ ਬੇਨਤੀ ਕਿ ਜਿਸ ਤਰ੍ਹਾਂ ਤੁਸੀਂ ਅੱਗੇ ਸਹਿਯੋਗ ਦਿੰਦੇ ਹੋ ਉਸੇ ਤਰ੍ਹਾਂ ਸਹਿਯੋਗ ਦੇ ਕਰਕੇ ਗੁਰੂ ਕੀਆਂ ਖੁਸ਼ੀਆਂ ਪ੍ਰਾਪਤ ਕਰਨ ਦਾ ਉਪਰਾਲਾ ਕਰੋ। ਗੁਰੂ ਸੰਗਤ ਦਾ ਧੰਨਵਾਦ। ਫੁੱਲਾਂ ਚੁੱਕਾਂ ਦੀ ਵਾਫੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।